ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਾਸੋਂ ਚਿਤਵੀਆ ਢੱਠੀਆ ਕੰਮ ਨਾ ਆਵਨੀ ਵਿੱਚੋਂ ਸੱਖਣੀਆ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿੰਬਲ ਰੁੱਖ ਸਰੀਰ ਮੈਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹਿ ਜਿੱਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹਿ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ ਗਰੀਬ ਨਵਾਜ਼ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਨਿੱਗੇ ਗੋਦ ਅੰਦਰ ਸੁਭਾਏ ਮਾਣ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਗੁਰਦੇਵ ਜੀ ਦੇ ਪਾਵਨ ਹਜ਼ੂਰ ਸੁਭਾਏ ਮਾਣ ਹੋ ਕਰਕੇ ਸਤਿਗੁਰ ਸਾਹਿਬ ਜੀ ਦੀ ਕਿਰਪਾਲਤਾ ਦਾ ਆਨੰਦ ਮਾਣ ਰਹੇ ਹੋ। ਖਾਲਸਾ ਜੀਓ, ਇਹ ਜੋ ਪਾਵਨ ਦਿਹਾੜੇ ਜਿਨ੍ਹਾਂ ਦੇ ਵਿਚ ਆਪ ਗੁਰੂ ਦਰਬਾਰ ਦੀ ਸੰਗਤ ਕਰ ਰਹੇ ਹੋ, ਆਪ ਪਲੀ ਭਾਂਤ ਜਾਣੂ ਹੋ ਕਿ ਇਹ ਖਾਲਸਾ ਪੰਥ ਦੇ ਨਵੇਕਲੜੇ ਇਤਿਹਾਸ ਦੀ ਅਗਵਾਈ ਭਰਨ ਵਾਲੇ ਇਹ ਦਿਹਾੜੇ ਹਨ, ਜਿਨ੍ਹਾਂ ਦਿਨਾਂ ਵਿਚ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਿਆਰੇ ਲਗਤੇ ਜਿਗਰਾਂ ਸਾਹਿਬਜ਼ਾਦਿਆਂ ਦੀ ਦਾਤ ਉਨ੍ਹਾਂ ਦੀ ਪਾਵਨ ਸ਼ਹਾਦਤ ਆਪ ਦਵਾ ਕਰਕੇ ਇਸ ਪਾਵਨ ਖਾਲਸਾ ਪੰਥ ਨੂੰ ਬਚਾਉਣਾ ਕੀਤਾ ਹੈ। ਬਚਨ ਕੀਤੇ ਸਨ ਇਨ੍ਹਾਂ ਦਿਹਾੜਿਆਂ ਤੋਂ ਬਾਅਦ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ। ਜੇ ਚਾਰ ਸ਼ਹੀਦ ਵੀ ਹੋ ਗਏ ਨੇ ਤੇ ਲੱਖਾਂ ਦਾ ਖਾਲਸਾ ਕਈ ਹਜ਼ਾਰਾਂ ਚ ਖਾਲਸਾ ਜਿਹੜਾ ਹੈ ਇਹ ਸਾਡਾ ਧਰਤੀ ਤੇ ਹੈ, ਉਹ ਬਖਸ਼ ਕਰਨ ਹਿੱਤ ਕਿਰਪਾਲੂ ਸਤਿਗੁਰੂ ਸਾਹਿਬ ਆਪ ਜੀ ਨੇ ਕੱਲ ਦੇ ਦਿਹਾੜੇ ਇਤਿਹਾਸ ਸਰਵਣ ਕੀਤਾ ਸੀ। ਜਿਸ ਤਰੀਕੇ ਨਾਲ ਮੇਰੇ ਗੁਰਦੇਵ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਦੀ ਗੜੀ ਦੇ ਵਿਚ ਆਣ ਕਰਕੇ ਸੁਭਾਏ ਮਾਣ ਹੋਏ ਹਨ, ਜਦੋਂ ਪਤਾ ਲੱਗਾ ਕਿ ਖਵਾਜਾ ਮਰਦੂਦ 10 ਲੱਖ ਫੌਜ ਹੋਰ ਲੈ ਕਰਕੇ ਰੰਗੇ ਦੇ ਪਾਸੋਂ ਪਹੁੰਚਿਆ ਹੈ, ਚਿੱਤ ਵਿਚ ਆਇਆ ਕਿ ਇਹਨੂੰ ਹੱਥ ਵਿਖਾਉਣੇ ਚਾਹੀਦੇ ਹਨ, ਇਹ ਕੀ ਸੋਚੇਗਾ ਕਿ ਸਾਡਾ ਖਾਲਸੇ ਨਾਲ ਟਾਕਰਾ ਹੀ ਨਹੀਂ ਹੋਇਆ। ਸੋ ਉਸ ਸਮੇਂ ਚਮਕੌਰ ਗੜੀ ਵਿਚ ਆਸਣ ਕੀਤਾ ਗੁਰੂ ਕੇ ਪਿਆਰੇ ਲਾਲ ਭਾਈ ਆਲਮ ਸਿੰਘ ਜੀ, ਫਿਰ ਇਸ ਤਰੀਕੇ ਦੇ ਨਾਲ ਬਾਬਾ ਬਚਿੱਤਰ ਸਿੰਘ ਜੀ ਸਾਹਿਬ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ ਆਦਿਕ, ਸਹਿਬਾਬਾ ਅਜੀਤ ਸਿੰਘ ਜੀ, ਸਹਿਬਾਬਾ ਜੁਝਾਰ ਸਿੰਘ ਜੀ, ਗੁਰੂ ਕੇ ਪਾਵਨ ਸਾਹਿਬਜ਼ਾਦੇ, ਸੋ ਇਨ੍ਹਾਂ ਪਿਆਰੇ ਗੁਰਸਿੱਖਾਂ ਦੇ ਸਮੇਤ ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਫਿਰ ਇਸੇ ਤਰੀਕੇ ਦੇ ਨਾਲ ਭਾਈ ਮਾਨ ਸਿੰਘ ਜੀ ਆਦਿਕ, ਸੋ ਗੁਰੂ ਕੇ ਪਿਆਰੇ ਭਾਈ ਕੋਠਾ ਸਿੰਘ ਜੀ ਜਿਹੜੇ ਗੁਰੂ ਘਰ ਦੇ ਨਗਾਰਕ ਜੀ ਹਨ, ਤਿੰਨਾਂ ਗੁਰਮੁਖਾਂ ਦੇ ਨਾਲ ਭਾਈ ਜਿਹੜੀ ਕੁੱਲ ਗਿਣਤੀ ਸਤਿਗੁਰੂ ਸਾਹਿਬ ਜੀ ਦੇ ਨਾਲ 44-45 ਸਿੰਘਾਂ ਦੀ ਦੱਸੀ ਜਾਂਦੀ ਹੈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਇਹ ਚਮਕੌਰ ਦੀ ਗੜੀ ਵਿਚ ਪਹੁੰਚੇ ਹਨ, ਜਿਨ੍ਹਾਂ ਵਿਚੋਂ ਸੋ ਪਹਿਲਾ ਜਥਾ ਭਾਈ ਆਲਮ ਸਿੰਘ ਜੀ ਸੋ ਲੈ ਕਰਕੇ ਮੈਦਾਨੇ ਜੰਗ ਵਿਚ ਨਿਤਰੇ, ਸੋ ਕਈ ਪਹਿਰਾਂ ਤੱਕ ਜੰਗ ਕਰਕੇ ਗੁਰੂ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਹੈ। ਸੋ ਖਾਲਸਾ ਜੀਓ, ਪਾਵਨ ਗੁਰਬਾਣੀ ਦਾ ਫਰਮਾਨ ਹੈ, ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਹਰ। ਸੋ ਮਰਨਾ ਹੀ ਉਹੋ ਸਫਲ ਹੈ ਜਿਹੜਾ ਆਪਣੇ ਮੁਰਸ਼ਦ, ਆਪਣੇ ਪੀਰ ਦੀ ਨਿਗਾਹ ਦੇ ਅੰਦਰ ਜਿਹੜਾ ਪ੍ਰਾਣੀ ਚੜਾਈ ਕਰੇ ਉਹਦਾ ਮਰਨਾ ਸਫਲ ਹੋਇਆ ਮੰਨਿਆ ਜਾਂਦਾ ਹੈ। ਪਰ ਧੰਨ ਗੁਰੂ ਕੇ ਖਾਲਸੇ, ਜਿਨ੍ਹਾਂ ਨੇ ਧਰਮ ਹਿੱਤ ਚਾ ਵਾਸਤੇ ਆਪ ਜੂਝ ਜੂਝ ਕਰਕੇ ਸ਼ਹੀਦੀਆਂ ਪਾਈਆਂ ਹਨ, ਇਸੇ ਹੀ ਚਮਕੌਰ ਗੜੀ ਦੇ ਅੰਦਰ ਸਹਿਬਾਬਾ ਅਜੀਤ ਸਿੰਘ ਜੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੋਏ, ਬੇਨਤੀ ਕੀਤੀ ਮਹਾਰਾਜ ਹੁਣ ਸਾਡੇ ਤੇ ਵੀ ਬਖਸ਼ਿਸ਼ ਕਰੋ। ਮਹਾਂਪੁਰਖਾਂ ਨੇ ਦੱਸਿਆ ਹੈ ਕਿ ਬਾਬਾ ਅਜੀਤ ਸਿੰਘ ਜੀ ਨੇ ਆਣ ਕਰਕੇ ਜਦੋਂ ਸਹਿਬਾਬਾ ਅਜੀਤ ਸਿੰਘ ਜੀ ਆਏ ਹਨ ਉਦੋਂ ਪਿਆਰੇ ਮੋਹਕਮ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਹੈ, ਪਿਆਰੇ ਹਿੰਮਤ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਹੈ, ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਚੁੱਕੇ ਹਨ ਮੈਦਾਨੇ ਜੰਗ ਵਿਚ ਜਾ ਕਰਕੇ, ਭਾਈ ਆਲਮ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਉਸ ਸਮੇਂ ਬੇਨਤੀ ਕੀਤੀ ਹੈ, ਗੁਰਦੇਵ ਆਪ ਕਿਰਪਾ ਕਰੋ, ਆਪ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, फिर इसे तरीके दे नाल आप कृपा कर दे हो कृपालू जी के मोहे मरने का चाओ है मरो तहर के द्वार आप बख्शिश करो रहमत करो सूरा सो पहचानी है जो लरे दीन के हेत पुरजा पुरजा कट मरे कबहू ना छड़े खेत आप दयालता करो साडा भी मैदाने जंग दे अंदर इस रंग तत्ते अंदर जा करके शहादत दा जाम पीन नू चित करदा है आग्या पा करके कृपालू सतगुरु साहब जी दे जिन्हां दे जिन्हां बाबत अल्लाह जारखां जोगी जी ने भी दस्या है सो साहबजादियां दी अवस्था दसदे हन अल्लाह जारखां जोगी भी जिन्हां चिर इजाजत नहीं मिली उह दसदे हन कि दूर से दरिया के किनारे नजर आए सो डूबे हुए सरसा में प्यारे नजरे आए जे देख कर बिगड़े हुए सारे नजरे आए बिफरे हुए सतगुर के दलारे नजरे आए कहते थे इजाजत नहीं हमें रन की मिट्टी तक उड़ा सकते हैं दुश्मन के चमन की ऐसे बचन सो साहबजादे आप अपनी रसना तो कहे हन साहब बाबा जुझार सिंह जी साहबजादा बाबा अजीत सिंह जी ने कि जे कलगीधर पिता सतगुरु साहेब सानू मैदाने जंग विच जाण दी इजाजत देण ते असीं इन्हां दे चमन दी मिट्टी तक उड़ा के रख देवांगे याद करनगे साहिब श्री गुरु गोबिंद सिंह महाराज जी दे पुत्रां नाल इह प्यारे खालसे नाल इन्हां दी जंग होई है भावें टिड्डी दल गिणती विच बहुत ज्यादा है जो महापुरखां ने दर्शाया संत बाबा गुरबचन सिंह खालसा पिंडरां वाले महापुरखां ने जो गिणती खालसा जी दसी है सूरज प्रकाश विच भी इह गिणती आई है जिहड़ा वजीर खान है लाहौर वाला जां पिशौर वाले जिहड़े आए हन हाकम ते कहलूरिए बाई धार दे राजे जो जिन्ने राजे हन इह 9 लख फौज की गिणती इन्हां दी दसी है कि जिहड़ी पहला ही आनंदगढ़ किले नूं घेर करके बैठी सी जिहड़ा खवाजा मरदूद है 10 लख फौज होर लै करके दिल्ली तों चढ़ करके आया सी इह 10 लख की गिणती अरंगे दीआं फौजां दी आउंदी सो जे ए टोटल कर लईए ते 19 लख दे करीब ए फौज सारी बन जांदी है सो जिहदा मुकाबला करन वास्ते इस चमकौरगढ़ी दे अंदर जिहड़ा कलगीधर पिता सतगुरु साहिब जी ने बचन कीते हन ना 1.25 लाख से एक लड़ाऊं तबै गोबिंद सिंह नाम कहाऊं ए बचन मेरे कृपालू सतगुरु साहिब जी ने केवल कहे नहीं हन केवल लिखण मात्र नहीं हन खालसा जी उह करके विखालिया है ताइयों ही अज एक सिंह खलोता होवे ते कोई पुछ ले भाई किन्ने सिंह आए जे ते गुरु का खालसा कहिंदा 1.25 लख पहुंच गया खालसा 1.25 लख खालसा कला सिंह ही 1.25 लख ते भारू है सो ए गुरु के खालसे ने वार वार करके विखालिया भी है सो बड़ा लम्मा इतिहास है प्यारे खालसे दा अपने पास बहुता समा नहीं टूक मात्र उन्हां शहीदां दे चरणां ते नमस्कार करिए सो साहब बाबा अजीत सिंह जी प्यारे खालसा जी ओ 1.25 पैर जंग करके इस रण तत्ते अंदर शहादत दा जाम पीता है सो बाबा अजीत सिंह जी दी शहादत तो बाद सो भाई साहब बाबा जुझार सिंह जी जिन्हां दी उम्र अजे 11 वरिया दी सी ओ कृपालू सतगुरु साहब जी दे हजूर हाजिर होए गुरदेव कृपा करो साडा भी चित है असी अपने भराता दे नाल जा करके हुण जिवें उन्हां ने शहादत दा जाम पी करके दादा जी दी गोद विच जा करके सुभायमान होए हन साडा भी चित है असी उस गोदी विच जा करके शहीद दादा जी दे पास जा करके सुभायमान होईए आप कृपा करो रहमत करो कृपालू जी ने अपने कमर कस्से विचों शस्त्र दे करके भाई साहिब बाबा जुझार सिंह जी नूं मैदाने जंग विच भेजिया है लिखिया है जिस समय साहब बाबा जुझार सिंह जी मैदाने जंग विच जा करके लड़े हन उत्थे लिखिया है कि छोटे ने हथियार नाले बाहां ने सटेरियां सो मारदा जांदा जे बाज ज्यों बटेरियां कहिंदे एवें मारदे जांदे ने टिड्डी दल नूं जिवें बाज बटेरियां नूं मारदा हुंदा भावें शस्त्र छोटे ने बाहां छोटियां हन पर अजिहा जंग कीता है जिहड़ा दुनिया दी तवारीख विच ना तां पहलां कदी होया सी ते ना आगाह नूं होवेगा इहा जिहा साहिब बाबा अजीत सिंह जी नालों कुछ कदम आगाह जा करके साहिब बाबा जुझार सिंह जी ने शहादत दा जाम पीता है जदों शहीद हो गए ने दोवें साहिबजादे
ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਕਮਰ ਕੱਸਾ ਕੀਤਾ, ਜਿਹੜਾ ਅੱਜ ਦਾ ਦਿਹਾੜਾ ਹੈ ਕਮਰ ਕੱਸਾ ਕਰਕੇ ਹੁਣ ਤਿਆਰੀ ਕੀਤੀ ਹੈ ਆਪ ਮੈਦਾਨੇ ਜੰਗ ਵਿਚ ਉਤਰਨ ਦੀ। ਗੁਰੂ ਕੇ ਖਾਲਸੇ ਨੇ ਵਿਚਾਰ ਕੀਤੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰੀਏ, ਕਿਰਪਾਲੂ ਜੀ ਆਪ ਕਿਰਪਾ ਕਰੋ, ਆਪ ਰਹਿਮ ਕਰੋ, ਆਪਣਾ ਮੈਦਾਨੇ ਜੰਗ ਵਿਚ ਇਸ ਸਮੇਂ ਜਾਣਾ ਕਰੋ ਜੀ, ਆਪ ਬਖਸ਼ਿਸ਼ ਕਰੋ, ਆਪ ਇਥੋਂ ਚਲੇ ਜਾਓ। ਵਿਚਾਰ ਕਰਕੇ ਸਿੰਘਾਂ ਨੇ ਗੁਰਮਤਾ ਕੀਤਾ ਸਾਰੇ ਇਕੱਠੇ ਹੋ ਕੇ ਬੇਨਤੀ ਕਰੀਏ, ਸਾਰੇ ਇਕੱਠੇ ਹੋ ਕਰਕੇ। ਉਸ ਸਮੇਂ ਭਾਈ ਪਿਆਰੇ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਚੋਂ, ਪਿਆਰੇ ਧਰਮ ਸਿੰਘ ਜੀ, ਫਿਰ ਇਸੇ ਤਰੀਕੇ ਦੇ ਨਾਲ ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਇਹ ਪੰਜ ਸਿੰਘ ਜਿਹੜੇ ਬਚੇ ਹੋਏ ਸਨ, ਇਹ ਅਗਾਂਹ ਹੋਏ ਨੇ ਜਿਹੜੇ ਬਚੇ ਹੋਏ ਸਿੰਘਾਂ ਵਿਚੋਂ। ਗੁਰਦੇਵ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਆਪ ਕਿਰਪਾ ਕਰੋ, ਤੁਸੀਂ ਇਸ ਮੈਦਾਨੇ ਜੰਗ ਵਿਚੋਂ, ਇਸ ਗੜੀ ਵਿਚੋਂ ਚਲੇ ਜਾਓ। ਟਿੱਡੀ ਦਲ ਦੀ ਇਸੇ ਵਿਚ ਹੀ ਹਾਰ ਹੈ, ਇਹ ਕਹਿ ਕੇ ਆਏ ਨੇ ਕਿ ਅਸੀਂ ਤੁਹਾਨੂੰ ਜਿੰਦਾ ਜਾਂ ਮੁਰਦਾ ਲੈ ਕਰਕੇ ਆਵਾਂਗੇ, ਇਹਦੇ ਵਿਚ ਹਾਰ ਹੀ ਇਨ੍ਹਾਂ ਦੀ ਇਹੋ ਹੀ ਹਾਰ ਹੈ ਜੇ ਆਪ ਜੀ ਇਥੋਂ ਚਲੇ ਜਾਂਦੇ ਹੋ ਤਾਂ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਸ ਸਮੇਂ ਕਿਹਾ ਨਹੀਂ, ਸਾਡਾ ਚਿੱਤ ਹੈ ਅਸੀਂ ਇਸ ਮੈਦਾਨੇ ਜੰਗ ਵਿਚ ਜੂਝ ਕਰਕੇ ਸ਼ਹਾਦਤ ਦਾ ਜਾਮ ਪੀਏ, ਨਹੀਂ ਆਪ ਜੀ ਨੂੰ ਖਾਲਸਾ, ਆਪ ਜੀ ਨੇ ਖਾਲਸੇ ਤੇ ਬਖਸ਼ਿਸ਼ ਕੀਤੀ ਹੈ, ਆਪ ਜੀ ਨੂੰ ਖਾਲਸਾ ਮਹਾਰਾਜ ਬੇਨਤੀ, ਜੇ ਤੁਸੀਂ ਆਖੋ ਬੇਨਤੀ, ਜੇ ਆਪ ਜੀ ਨਾ ਮੰਨੇ ਤੇ ਅਸੀਂ ਹੁਕਮ ਕਰਾਂਗੇ। ਉਸ ਸਮੇਂ ਸੋ ਬਖਸ਼ਿਸ਼ ਕੀਤੀ, ਕਹਿਣ ਲੱਗੇ ਖਾਲਸਾ ਜੀ ਅਸੀਂ ਤੁਹਾਡੇ ਹੁਕਮ ਦੇ ਵਿਚ ਹੀ ਹਾਂ। ਉਸ ਸਮੇਂ ਭਾਈ ਪੰਜਾਂ ਸਿੰਘਾਂ ਨੂੰ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਹਮਣੇ ਖਿਲਾਰ ਕਰਕੇ ਕਲਗੀ ਜਗ੍ਹਾ ਭੇਟ ਕੀਤੀ ਹੈ, ਜਿਹਦੇ ਬਾਬਤ ਭਾਈ ਸੁਖਾ ਸਿੰਘ ਜੀ ਨੇ ਲਿਖਿਆ ਹੈ ਗੁਰਬਲਾਸ ਵਿਚ ਕਿ ਭਾਈ ਸੰਗਤ ਸਿੰਘ ਜੀ ਨੂੰ ਗੁਰਮਤਾ ਕੀਤਾ ਸਾਰੇ ਸਿੰਘਾਂ ਨੇ ਕਿ ਜਿਹੜਾ ਅਸਲ ਤੇ ਗੁਰਿਆਈ ਦਿੱਤੀ ਹੈ ਸਤਿਗੁਰੂ ਸਾਹਿਬ ਜੀ ਨੇ ਪੰਜਾਂ ਸਿੰਘਾਂ ਨੂੰ, ਇਹ ਜਿਹੜਾ ਦਿਹਾੜਾ ਹੈ ਖਾਲਸੇ ਦੀ ਗੁਰਿਆਈ ਦਾ ਵੀ ਦਿਹਾੜਾ ਹੈ, ਅੱਜ ਦੇ ਦਿਨ ਖਾਲਸੇ ਨੂੰ ਗੁਰਿਆਈ ਬਖਸ਼ ਕਰਕੇ ਨਵਾਜਿਆ ਗੁਰੂ ਸਾਹਿਬ ਜੀ ਨੇ, ਜਿਹੜਾ ਖਾਲਸਾ ਗੁਰੂ ਗੁਰੂ ਖਾਲਸਾ ਵਾਲੇ ਬਚਨ ਹਨ ਉਹ ਪੂਰੇ ਕੀਤੇ ਹਨ, ਜਿਹਨੂੰ ਆਪਾਂ ਪੜ੍ਹਦੇ ਹਾਂ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪ ਗੁਰੂ ਸਰੂਪ ਵੀ ਸਤਿਗੁਰੂ ਸਾਹਿਬ ਜੀ ਹਨ, ਆਪ ਚੇਲਾ ਸਰੂਪ ਹੋ ਕਰਕੇ ਵੀ ਸੰਸਾਰ ਵਿਚ ਵਰਤ ਰਹੇ ਹਨ। ਪੰਜਾਂ ਸਿੰਘਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਗੁਰਿਆਈ ਦਿੱਤੀ ਹੈ। ਪੰਥ ਨੇ ਗੁਰਮਤਾ ਕੀਤਾ ਕਿ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਦਾ ਸੋ ਚਿਹਰਾ ਮੋਹਰਾ ਜਿਹੜਾ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਨਾਲ ਬਹੁਤਾ ਮਿਲਦਾ ਜੁਲਦਾ ਹੈ, ਉਨ੍ਹਾਂ ਨੂੰ ਇਹ ਕਲਗੀ ਜਗ੍ਹਾ ਸਜਾਈ ਗਈ ਹੈ। ਸੋ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿਚ ਭਾਈ ਸੰਤ ਸਿੰਘ ਜੀ ਦਾ ਜ਼ਿਕਰ ਕੀਤਾ ਹੈ, ਪਰ ਖਾਲਸਾ ਜੀ ਇਹਦੇ ਤੇ ਚੇੜਾ ਝਗੜਾ ਨਹੀਂ ਪਾਉਣਾ ਚਾਹੀਦਾ, ਹੈ ਤੇ ਗੁਰੂ ਕੇ ਪੁੱਤਰ ਲਾਲ ਹੀ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੱਲਾ ਕੱਲਾ ਸਿੰਘ ਜਿਹੜਾ ਗੁਰੂ ਕਾ ਖਾਲਸਾ ਹੈ, ਜਿਹੜਾ ਅੱਜ ਵੀ ਸੱਜਿਆ ਹੋਇਆ ਸਿੰਘ ਹੈ, ਉਹ ਭਾਈ ਕਲਗੀਆਂ ਵਾਲੇ ਬਾਪੂ ਦਾ ਹੀ ਸਰੂਪ ਹੈ ਨਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਭਿੰਨ ਕੋਈ ਕਿਵੇਂ ਹੋ ਸਕਦਾ ਹੈ, ਜਦੋਂ ਕਲਗੀਧਰ ਪਿਤਾ ਜੀ ਨੇ ਬਖਸ਼ਿਸ਼ ਕਰਕੇ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਖਾਸ ਰੂਪ ਹੈ ਖਾਲਸਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਆਪ ਬਖਸ਼ਿਸ਼ ਕੀਤੀ ਹੈ। ਫਿਰ ਉਸ ਸਮੇਂ ਬਚਨ ਕੀਤੇ ਹਨ ਖਾਲਸਾ ਜੀ ਜਾਵਾਂਗਾ ਆਪ ਜੀ ਦਾ ਬਚਨ ਮੰਨ ਕੇ ਜ਼ਰੂਰ, ਪਰ ਦੁਸ਼ਮਣ ਦੀ ਹਿੱਕ ਦੇ ਉੱਤੋਂ ਦੀ ਲੰਘ ਕੇ ਜਾਵਾਂਗੇ, ਸੋ ਇਹ ਨਹੀਂ ਕਿ ਲੋਕੇ ਚਲੇ ਜਾਈਏ ਇੱਥੋਂ। ਸੋ ਭਾਈ ਕੋਠਾ ਸਿੰਘ ਜੀ ਜਿਹੜੇ ਨਗਾਰਚੀ ਸਨ, ਉਨ੍ਹਾਂ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਨਗਾਰਾ ਵਜਾਉਣਾ ਬੰਦ ਨਹੀਂ ਕਰਨਾ। ਸੋ ਇਹ ਹੁਕਮ ਕਰਕੇ ਆਪ ਉੱਚੀ ਸਾਰੀ ਆਵਾਜ਼ਾਂ ਲਾ ਕਰਕੇ ਪੀਰੇ ਹਿੰਦ ਰਵਾਂ, ਭਾਵ ਹਿੰਦ ਦੇ ਪੀਰ ਇੱਥੋਂ ਜਾ ਰਹੇ ਹਨ। ਟਿੱਡੀ ਦਲ ਵਿਚ ਭਗਦੜ ਮੱਚ ਗਈ ਹੈ, ਸੋ ਅਨੇਕਾਂ ਹੀ ਜਿਹੜੇ ਇਹ ਸੂਰਮੇ ਨੇ ਟਿੱਡੀ ਦਲ ਦੇ ਆਪਸ ਵਿਚ ਖੈਬੜ ਖੈਬੜ ਕੇ ਰਾਤ ਦੇ ਹਨੇਰੇ ਚ ਮਰ ਗਏ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਥੋਂ ਲੰਘਣ ਨਹੀਂ ਦੇਣਾ। ਇਸ ਤਰੀਕੇ ਦੇ ਨਾਲ ਕਿਰਪਾਲੂ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਣ ਲੱਗਿਆ ਮੇਰੇ ਗੁਰਦੇਵ ਜੀ ਨੇ ਆਪ ਆਪਣੇ ਪਾਵਨ ਚਰਨਾਂ ਤੋਂ ਜੋੜਾ ਵੀ ਉਤਾਰ ਦਿੱਤਾ ਹੈ ਕਿ ਜਦੋਂ ਮੈਦਾਨੇ ਜੰਗ ਵਿਚ ਤੁਰ ਕਰਕੇ ਜਾਵਾਂਗੇ। ਖਾਲਸਾ ਜੀ ਕਿਤਨਾ ਵੱਡਾ ਪਿਆਰ ਸਤਿਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਪਿਆਰੇ ਖਾਲਸੇ ਨਾਲ ਕਰਦੇ ਹਨ। ਜੇ ਅਸੀਂ ਗੁਰਦੇਵ ਜੀ ਦੇ ਧੀਆਂ ਪੁੱਤਰ ਬਣ ਜਾਈਏ ਕਿੰਨਾ ਪਿਆਰ ਸਤਿਗੁਰੂ ਸਾਹਿਬ ਜੀ ਸਾਡੇ ਨਾਲ ਕਰਨਗੇ। ਸੋ ਅਜੋਕੇ ਸਮੇਂ ਵਿਚ ਤੇ ਸਾਨੂੰ ਜਰਾਬਾਂ ਲਾਉਣੀਆਂ ਵੀ ਬਹੁਤਾ ਭਾਰ ਲੱਗਦਾ ਕਿ ਗੁਰੂ ਘਰ ਵਿਚ ਜਾ ਕਰਕੇ ਜਰਾਬਾਂ ਲਾ ਕਰਕੇ ਚਰਨ ਗੰਗਾ ਤੋਂ ਪੈਰ ਧੋਣੇ ਵੀ ਸਾਨੂੰ ਬਹੁਤੇ ਭਾਰੇ ਲੱਗਦੇ ਹਨ। ਪਰ ਖਾਲਸਾ ਜੀਓ, ਆਪ ਜੀ ਦੇ ਹਜ਼ੂਰ ਚੋਂ ਲੰਘਣ ਵਾਸਤੇ ਮੇਰੇ ਹਜ਼ੂਰ ਗੁਰਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨਾਂ ਦਾ ਜੋੜਾ ਆਪ ਉਤਾਰਿਆ ਹੈ। ਇੱਥੇ ਮੇਰੇ ਪਿਆਰੇ ਖਾਲਸੇ ਦੇ ਸਰੀਰ ਇਸ ਮੈਦਾਨੇ ਜੰਗ ਵਿਚ ਡਿੱਗੇ ਹੋਏ ਹਨ। ਜਦੋਂ ਉਨ੍ਹਾਂ ਦੇ ਪਾਸੋਂ ਗੁਜਰਾਂਗੇ ਅਸੀਂ ਜੋੜਾ ਪਾ ਕਰਕੇ ਨਹੀਂ ਗੁਜਰ ਸਕਦੇ। ਸਾਨੂੰ ਵੀ ਚਾਹੀਦਾ ਹੈ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਆਪ ਮਰਿਆਦਾ ਰੱਖੀਏ ਅਸੀਂ ਵੀ ਰੱਖੀਏ। ਜਦੋਂ ਗੁਰੂ ਕੇ ਹਜ਼ੂਰ ਆਈਏ ਬਿਲਕੁਲ ਸੁਚੇਤ ਹੋ ਕਰਕੇ, ਉਹ ਕੋਈ ਵੀ ਕਰਮ ਗੁਰੂ ਕੇ ਪਿਆਰੇ ਖਾਲਸਾ ਜੀ ਕਦਾ ਚਿੱਤ ਨਾ ਕਰੀਏ ਜਿਹੜਾ ਕਰਮ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਪ੍ਰੇਮ ਤੋਂ ਛੋੜਦਾ ਹੋਵੇ। ਜਿਸ ਕਰਮ ਕਰਨ ਦੇ ਨਾਲ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਪਿਆਰ ਨਾ ਮਿਲੇ, ਉਲਟਾ ਗੁਰੂ ਕਾ ਨਰਾਦਰ, ਗੁਰੂ ਘਰ ਦੀ ਬੇਰਮਤੀ ਬੇਮਰਿਆਦਗੀ ਕਰਕੇ ਘਰ ਨੂੰ ਚਲੇ ਜਾਈਏ, ਅਜਿਹੇ ਕਰਮ ਕਰਨੇ ਸਾਨੂੰ ਕਦਾ ਚਿੱਤ ਉਚਿਤ ਨਹੀਂ ਗੁਰੂ ਕੇ ਖਾਲਸੇ ਨੂੰ, ਉਸ ਖਾਲਸੇ ਨੂੰ ਜਿਸ ਖਾਲਸੇ ਦੇ ਪਿਤਾ ਸਤਿਗੁਰੂ ਸਾਹਿਬ ਆਪਣੇ ਚਰਨਾਂ ਤੋਂ ਜੋੜਾ ਉਤਾਰ ਕਰਕੇ। ਆ ਵੇਖ ਲੋ, ਆ ਦੋ ਦਿਹਾੜੇ ਪਿਛਲਿਆਂ ਦੇ ਵਿੱਚ ਵਿਚਾਰ ਕਰਕੇ ਵੇਖੋ, ਜਿੰਨੀ ਸੀਤ ਲਹਿਰ ਹੁਣ ਚੱਲ ਰਹੀ ਹੈ ਕਦੀ ਨਹੀਂ ਚੱਲੀ। ਐਵੇਂ ਲੱਗਦਾ ਸੀ ਜਿਵੇਂ ਸਿਆਲ ਆਇਆ ਹੀ ਨਹੀਂ ਕੁਝ ਦਿਨ ਪਹਿਲਾਂ। ਮੈਨੂੰ ਤੇ ਐਵੇਂ ਮਹਿਸੂਸ ਹੋ ਰਿਹਾ ਹੈ ਕੁਝ ਦਿਹਾੜਿਆਂ ਤੋਂ, ਦੋ ਤਿੰਨ ਦਿਨਾਂ ਤੋਂ, ਕਿ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਖਾਲਸੇ ਨੂੰ ਲੱਗਦਾ ਚੇਤਾ ਹੀ ਕਰਾ ਰਹੇ ਨੇ। ਖਾਲਸਾ ਜੀਓ, ਇਨ੍ਹਾਂ ਦਿਹਾੜਿਆਂ ਵਿਚ ਸਰਸਾ ਪਾਰ ਕੀਤੀ ਸੀ, ਉਹ ਹੜ ਦੁਬਾਰਾ ਕਦੀ ਨਹੀਂ ਆਏ ਉਹ ਸਰਸਾ ਦੇ ਵਿਚ। ਆ ਦਿਨ ਸਨ ਜਦੋਂ ਜਾਣ ਤੋਂ ਪਿਆਰਾ ਖਾਲਸਾ ਹਜ਼ਾਰਾਂ ਸਿੰਘ ਸਰਸਾ ਦੀ ਭੇਟ ਹੋਏ। ਆ ਉਹ ਦਿਹਾੜੇ ਹਨ ਖਾਲਸਾ ਜੀਓ, ਜਿਨ੍ਹਾਂ ਦਿਹਾੜਿਆਂ ਦੇ ਵਿਚ 700 ਸਿੰਘ ਸਰਸਾ ਦੇ ਕੰਡੇ ਜੂਝ ਕਰਕੇ ਸ਼ਹੀਦ ਹੋਇਆ ਹੈ। ਖਾਲਸਾ ਜੀਓ, ਇਹ ਉਹ ਦਿਹਾੜੇ ਹਨ ਜਿਨ੍ਹਾਂ ਦਿਹਾੜਿਆਂ ਦੇ ਵਿਚ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਸਾਡੇ ਪਿਆਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦਾ ਸਰਸਾ ਦੇ ਕੰਡੇ ਤੇ ਸਾਡੇ ਨਾਲੋਂ ਵਿਛੋੜਾ ਹੋਇਆ ਹੈ। ਖਾਲਸਾ ਜੀਓ, ਇਹ ਉਹ ਦਿਹਾੜੇ ਹਨ ਜਿਨ੍ਹਾਂ ਦਿਹਾੜਿਆਂ ਵਿਚ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ 2 ਲੱਖ ਤੇ ਜਿਗਰ ਸੋ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਹੁਣ ਮੇਰੇ ਗੁਰਦੇਵ ਜੀ ਆਪ ਨੰਗੇ ਪੈਰੀ ਚੱਲੇ ਹਨ, ਸੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਬਾਬਤ ਆਪਾਂ ਅਨੇਕਾਂ ਬਚਨ ਕਵੀਆਂ ਨੇ ਆਪੋ ਆਪਣੇ ਤਰੀਕੇ ਨਾਲ ਲਿਖਿਆ ਹੈ। ਜਿਵੇਂ ਕਰਤਾਰ ਸਿੰਘ ਬਲੱਗਣ ਜੀ ਨੇ ਵੀ ਲਿਖਿਆ ਹੈ ਕਿ ਗੜੀ ਵਿਚੋਂ ਦਸ਼ਮੇਸ਼ ਤਿਆਰ ਹੋ ਪੇ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਜਾਂਦੇ ਹੋਏ ਦਸ਼ਮੇਸ਼ ਨੇ ਨਿਗਾਹ ਮਾਰੀ, ਇਕ ਵਾਰੀ ਸ਼ਹੀਦੀ ਅਖਾੜੇ ਦੇ ਵੱਲ ਲੰਘਦੇ ਹੋਏ ਅਜੀਤ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ, ਪਲ ਪਰ ਤੱਕਿਆ ਦਾਤੇ ਨੇ ਨਾਲ ਗੌਰਵ, ਪਰ ਉਹ ਫੇਰ ਮੁਸਕਾ ਕੇ ਲੰਘ ਤੁਰਿਆ, ਫਾਹੀਆਂ ਲਾਉਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਸੋ ਕਰਤਾਰ ਸਿੰਘ ਬਲੱਗਣ ਜੀ ਲਿਖਦੇ ਨੇ ਕਿ ਜਾਂਦਿਆਂ ਹੋਇਆਂ ਸਾਹਿਬ ਅਜੀਤ ਸਿੰਘ ਜੀ ਦੇ ਪਾਵਨ ਸਰੀਰ ਦੇ ਦਰਸ਼ਨ ਹੋਏ ਹਨ। ਭਾਵੇਂ ਸੂਰਜ ਪ੍ਰਕਾਸ਼ ਚ ਲਿਖਿਆ ਹੈ ਕਿ ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਿੱਥੇ ਪਾਵਨ ਸਰੀਰ ਸੀ, ਉਹ ਸਰੀਰ ਦੇ ਉੱਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਇੰਨੀਆਂ ਲੋਥਾਂ ਦਾ ਢੇਰ, ਜਿਸ ਸਮੇਂ ਜਿਹੜੇ ਨੇੜੇ ਹੋ ਕਰਕੇ ਵੀ ਟਿੱਡੀ ਦਲ ਦੇ ਪਏ ਸਨ, ਭਾਵੇਂ ਬੰਦੂਕਾਂ ਲੈ ਕਰਕੇ ਪਹੁੰਚੇ ਸਾਰਿਆਂ ਨੂੰ, ਸੋ ਉਥੇ ਮੌਤ ਦੇ ਘਾਟ ਉਤਾਰ ਕਰਕੇ ਲੋਥਾਂ ਤੇ ਲੋਥਾਂ ਚਾੜ ਦਿੱਤੀਆਂ ਹਨ, ਵਿੱਚੇ ਹੀ ਅਲੋਪ ਹੋ ਗਏ ਹਨ। ਪਰ ਕਰਤਾਰ ਸਿੰਘ ਬਲੱਗਣ ਦੀ ਆਪਣੀ ਭਾਵਨਾ ਉਹ ਲਿਖਦਾ ਹੈ ਕਿ ਸਹਿ ਬਾਬਾ ਅਜੀਤ ਸਿੰਘ ਜੀ ਦੇ ਦੀਦਾਰ ਹੋਏ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬੜੇ ਸਤਿਕਾਰ ਨਾਲ ਦੇਖਿਆ ਹੈ ਆਪਣੇ ਵੱਡੇ ਸਾਹਿਬਜ਼ਾਦਾ ਜੀ ਨੂੰ, ਪਰ ਉਥੋਂ ਮੁਸਕਰਾ ਕਰਕੇ। ਹੈ ਕੋਈ ਐਸਾ ਰਹਿਬਰ ਸੰਸਾਰ ਦੇ ਉੱਤੇ, ਹੈ ਕੋਈ ਐਸਾ ਗੁਰੂ, ਹੈ ਕੋਈ ਐਸਾ ਪੀਰ ਜਿਹੜਾ ਭਾਈ ਪੁੱਤਰਾਂ ਦਾ ਦਾਨ ਦੇ ਕਰਕੇ, ਪੁੱਤਰਾਂ ਦੇ ਵਾਰਨੇ ਕਰਕੇ ਤੇ ਆਪਣੀ ਉਮਤ ਆਪਣੇ ਚੇਲਿਆਂ ਨੂੰ ਬਚਾਉਂਦਾ ਹੋਵੇ? ਹੈ ਕੋਈ ਐਸਾ ਰਹਿਬਰ ਜਿਹਦੀ ਰਸਨਾ ਤੋਂ ਇਹ ਬਚਨ ਨਿਕਲੇ ਹੋਣ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਇਹ ਪੰਥ ਵਸਦਾ ਰਵੇ, ਭਾਵੇਂ ਮੈਂ ਉਜੜ ਵੀ ਜਾਵਾਂ, ਮੇਰੇ ਮਨ ਦਾ ਇਹੋ ਹੀ ਚਾਅ ਹੈ ਪੰਥ ਵਸਦਾ ਰਵੇ। ਐਵੇਂ ਢਿੱਲੀਆਂ ਜੀਆਂ ਗੱਲਾਂ ਚ ਪੈ ਕਰਕੇ ਕਈ ਵਾਰੀ ਸਾਡੇ ਭਾਈਚਾਰੇ ਵਾਲੇ ਕਹਿਣਗੇ ਪੰਥ ਮੁੱਕ ਜਾਣਾ ਹੈ। ਨਹੀਂ ਭਾਈ, ਜਾਣ ਤੋਂ ਪਿਆਰੇ ਪੁੱਤ ਦੇ ਕੇ ਅਸਾਂ ਨੂੰ ਬਚਾਇਆ ਹੈ। ਇਹ ਜਿਹੜਾ ਪਿਆਰਾ ਪੰਥ ਸਾਜਿਆ ਹੈ ਨਾ, अपने जान तो प्यारे लखते जिगर पुत्रा नूं वार करके साहब श्री गुरु गोबिंद सिंह महाराज जी ने यह पंथ बचाउणा कीता है। भावे जितनिया मर्जी भी सरकारां जतन कर लैन, भावे वड्डिया वड्डिया सरकारां ने जतन करके वेख लए हन, आगाह वेखदियां रहणगियां, खालसा जीओ यह पंथ नूं कदी वास्ते ना खतरा सी ते ना होवेगा। हां इन्ना जरूर है, दास दे उस्ताद सिंह साहब ज्ञानी जसवंत सिंह जी होना ने इस पावन स्थान तो ही दास नूं पढ़ाया सी कि पुत जिथे दीवा जगदा होवे ना दीवा चोर नूं चंगा नहीं लगदा, ते सरकारां चोर होया करदियां हन। गुरु घर दीवे दी न्याई चानण करन वाला है, चानण ते चोर दा हमेशा ही झगड़ा रहा है। समय समय दियां सरकारां इस चानण दे बलदे होए पावन लोह नूं इस पावन ज्योति नूं बजाउण दा जतन करनगियां, पर गल चेते रखियो जे सो कदी भी खालसा जीओ ज्योतां नहीं बुझिया करदियां, दीवे नहीं बुझिया करदे, पर नाल ए भी पक्का सच्चाई है कि चोरां दे घर कदी चानण भी नहीं होया करदा। जे इस जेड़ा भी इस ज्योति नूं बजाउण दा जतन करेगा चेते रखिया जे ओदी कुल ते नाश हो जावेगी, ओदी कुल ते चलनो बंद हो जावेगी, पर ए दर वसदे रहणगे। ए खालसा इसे तरीके दे नाल चढ़दी कला विच आगाह नूं वधदा रहेगा। क्योंकि ए साहिब श्री गुरु गोबिंद सिंह साहिब सच्चे पातशाह महाराज जी ने अपने प्यारे साहबजादे अपने जान तो प्यारे सिंह उन्हां दी पावन कुरबानियां दे करके सरजना कीता है। इसकी आरंभता ही इथों है। दुनिया दे होणगे बाकी स्कूल बाकी मदरसे जिथे भाई माया दी भेटा लई जांदी होवेगी, एवें चिंता ना करिया करिए जी इन्ने फलाने धर्म चले गए सानू घाटा पै गया। भाई सस्ते स्कूलां च बहुते जवाक पढ़दे ने, पर जिहड़े वड्डे स्कूल होण जिन्हां दी भेटा जिन्हां दी फीस वधेरे होवे उन्हां विच कुझ की जाया करदे ने। इथे ते जिहड़ा अजोकी भाषा च दास बेनती कर दवे, इथे जिहड़ा एडमिशन फार्म है उहदे उत्ते ही पहला ए लिखिया है कि इत मार्ग पैर धरीजै सिर दीजै कान ना कीजै। पुत जे इस मार्ग ते चलना ही ते सिर देना पवेगा। ए भाई इस मार्ग ते चलन वाले हन जिन्हां ने सिर दे करके, भाई संगत सिंह जी वर्गे गुरमुख प्यारे जिन्हां ने कलगीधर पिता सतगुरु साहब जी तो बख्शिश प्राप्त नहीं कीती, प्यारे खालसा जी एडी वड्डी फौज दा मुकाबला करदियां होया सो लिखिया है गुर इतिहास विच कि सवा पैर जंग भाई संगत सिंह जी ने भी जा करके कीती सवा पैर। विचार करके वेख लो चार घंटिया दा समा बन जांदा है, एडी वड्डी फौज च जा करके इन्ना लम्मा समा लड़ना। एक पासे सारिया नूं एवें लग रहा है कि साहब श्री गुरु गोबिंद सिंह महाराज जंग विच आ गए हन। ओ गुरु गोबिंद सिंह साहब महाराज जिस कृपालू सतगुरु साहब जी का एक छड़िया होया तीर 10,000 वैरी चो लंघदा 10,000 वैरी चो। सो इस गल का शंका ते संसा गुरु के सिखा ने बिलकुल नहीं करना। आप जी गुर इतिहास पढ़ो, मेरे कृपालू सतगुरु साहब जी का पावन अस्थान है दुआबे दे विच, गुरदेव जी ने नंदगढ़ दे किले तो बैठिया तीर मारिया वजीद खां दे मंजे दे पावे विच आण करके वजा, तीर पुट के वेख्या विचार करदा है, कहिंदा है मन च सोचदा है गुरु गोबिंद सिंह महाराज जी बड़ी शक्तियां वाले ने। नाल दियां नूं कहा कहिंदा गुरु साहब शक्ति वाले ने, यह तीर गुरु का इथों तक किवें पहुंच सकदा है। कृपालू सतगुरु साहब जी ने दूसरा तीर उत्ते नाल पत्रका लिख के भेजी, उह गुरद्वारा साहब स्थान सुभाए मान है, ਉਹ ਆਣ ਕਰਕੇ ਰੁੱਖ ਵਿਚ ਵੱਜਾ। ਮਹਾਰਾਜ ਜੀ ਨੇ ਬਚਨ ਕੀਤੇ ਵਜੀਦ ਖਾਂ ਉੱਤੇ ਲਿਖਿਆ ਹੋਇਆ ਸੀ ਇਹ ਸਾਡੀ ਸ਼ਕਤੀ ਨਹੀਂ ਸਾਡੀਆਂ ਭੁਜਾਵਾਂ ਦਾ ਬਲ ਹੈ ਸਾਡੀ ਕਸਰਤ ਹੈ, ਅਸੀਂ ਤੀਰ ਦੇ ਧਨੀ ਹਾਂ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜਿਨ੍ਹਾਂ ਬਾਬਤ ਬਚਨ ਮਹਾਂਪੁਰਖਾਂ ਨੇ ਇੱਥੇ ਮੰਜੀ ਹਾਲ ਦੀਵਾਨ ਹਾਲ ਤੋਂ ਕੀਤੇ ਸਨ ਕਿ ਸਮੇਂ ਦੀਆਂ ਸਰਕਾਰਾਂ ਸੋਚਦੀਆਂ ਸਿੱਖ ਕਿਵੇਂ ਲੜ ਲੈਣਗੇ ਸਾਡੇ ਨਾਲ, ਮਹਾਂਪੁਰਖਾਂ ਨੇ ਬਚਨ ਕੀਤੇ ਸਨ। ਚਮਕੌਰਗੜੀ ਦਾ ਇਤਿਹਾਸ ਪੜ੍ਹ ਲਵੋ, ਕਿਰਪਾਲੂ ਸਤਿਗੁਰੁ ਸਾਹਿਬ ਜੀ ਦੇ ਪਾਵਨ ਤੀਰ 10,000 ਵਾਰੀ ਚੋਂ ਪਾਰ ਹੋਏ ਹਨ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਹਾਂ, ਜੇ ਕੋਈ ਸਰਕਾਰ ਨੇ ਕੋਸ਼ਿਸ਼ ਕੀਤੀ ਹਮਲਾ ਕਰਨ ਦੀ, ਲੱਖ ਦੀ ਢੇਰੀ ਲਾ ਕਰਕੇ ਇਥੋਂ ਕੱਲਾਂਗੇ, ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹਾਂ। ਐਸੀ ਬਖਸ਼ਿਸ਼ ਹੈ ਗੁਰੂ ਕੇ ਖਾਲਸੇ ਦੇ ਉੱਤੇ, ਉਸ ਖਾਲਸੇ ਤੇ ਜਿਸ ਨੂੰ ਸਾਜ ਕਰਕੇ ਬਚਨ ਕੀਤੇ ਸਨ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ। ਜਿੰਨਾ ਚਿਰ ਇਹ ਪਿਆਰਾ ਖਾਲਸਾ ਪੰਥ ਨਿਆਰਾ ਰਹੇਗਾ ਸਾਰਿਆਂ ਤੋਂ, ਅਸੀਂ ਆਪਣਾ ਸਾਰਾ ਹੀ ਤੇਜ, ਆਪਣਾ ਸਾਰਾ ਹੀ ਬਲ, ਆਪਣੀ ਸਾਰੀ ਸ਼ਕਤੀ ਇਸ ਖਾਲਸੇ ਪੰਥ ਨੂੰ ਦੇ ਰੱਖਾਂਗੇ। ਇਸ ਕਰਕੇ ਭਾਈ ਖਾਲਸਾ ਜੀਓ, ਇਹ ਪਾਵਨ ਦਿਹਾੜੇ ਹਨ, ਸਾਨੂੰ ਹਰ ਇੱਕ ਦਿਹਾੜੇ ਨੂੰ ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇੱਕ ਦਾਸ ਬੇਨਤੀ ਕਰ ਦਵੇ, ਕੁਝ ਕੁ ਦਿਨਾਂ ਤੋਂ ਇੱਕ ਭਰਮ ਭੁਲੇਖਾ ਜਿਹਾ, ਪਤਾ ਨਹੀਂ ਕਿੱਥੋਂ ਸਾਡੇ ਇੱਕ ਨਵੀਂ ਜੀ ਭਾਵਨਾ ਆ ਗਈ ਜੀ, ਸਾਡੇ ਅਫਸੋਸ ਦੇ ਦਿਹਾੜੇ ਹਨ। ਖਾਲਸਾ ਜੀ ਕਿਸ ਗੱਲ ਦਾ ਭਲਾ ਅਫਸੋਸ ਕਰਨਾ ਹੋਇਆ? ਅਖੇ ਜੀ ਪ੍ਰਭਾਤ ਫੇਰੀਆਂ ਨਹੀਂ ਕੱਢਣੀਆਂ ਪਿੰਡੋ ਪਿੰਡੀ, ਇਹ ਬੜੀ ਚਰਚਾ ਚੱਲਦੀ ਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਨ। ਸਿੰਘੋ, ਅਸੀਂ ਉਹ ਲੋਕ ਤੇ ਨਹੀਂ ਕਿ ਜਿਹੜੇ ਮੋਇਆ ਤੇ ਅਫਸੋਸ ਕਰਦੇ ਹੋਈਏ, ਜਿਹੜੇ ਮੰਜਿਆਂ ਤੇ ਪੈ ਕੇ ਮਰ ਜਾਣ ਅਫਸੋਸ ਉਹਨਾਂ ਦਾ ਹੈ, ਜਿਹੜੇ ਮੈਦਾਨੇ ਜੰਗ ਵਿੱਚ ਆਪਣੀ ਕੌਮ ਦੀ ਵਿਗੜੀ ਸਵਾਰ ਕਰਕੇ ਜਾਣ ਉਹਨਾਂ ਦਾ ਅਫਸੋਸ ਨਹੀਂ ਕੀਤਾ ਜਾਂਦਾ। ਉਹਨਾਂ ਦੇ ਦਿਹਾੜਿਆਂ ਤੇ ਚੜ੍ਹਦੀ ਕਲਾ ਨਾਲ ਕੌਮਾਂ ਇਕੱਤਰ ਹੁੰਦੀਆਂ ਹਨ। ਦੁਨੀਆਂ ਤੇ ਅਜਿਹੀਆਂ ਕੌਮਾਂ ਹਨ ਜਿਨ੍ਹਾਂ ਕੋਲ ਕੇਵਲ ਇੱਕ ਇੱਕ ਸ਼ਹੀਦ ਹੈ, ਉਹਨਾਂ ਨੇ ਪੂਰੀ ਦੁਨੀਆਂ ਵਿੱਚ ਆਪਣੇ ਉਸ ਸ਼ਹੀਦ ਦਾ ਪ੍ਰਚਾਰ ਕਰਕੇ ਤੇ ਧਰਮ ਦਾ ਪ੍ਰਸਾਰ ਕੀਤਾ ਹੈ। ਕਿੱਡੇ ਕਰਮਾਂ ਵਾਲੇ ਹਾਂ ਆਪਾਂ, ਪੜ੍ਹਦੇ ਆਪਣੇ ਕਵੀ ਜਨਾਂ ਦੀਆਂ ਕਵਿਤਾ, ਦੁਨੀਆਂ ਇੱਕ ਮਨਸੂਰ ਤੇ ਮਾਣ ਕਰਦੀ, ਇੱਥੇ ਪੰਥ ਮਨਸੂਰਾਂ ਦਾ ਪਲਦਾ ਹੈ, ਸਾਡੇ ਬੱਚੇ ਵੀ ਖੱਲ ਲੁਹਾ ਸਕਦੇ, ਬੇਸ਼ੱਕ ਮਾਣ ਤਜਰੂਬ ਦੀ ਖੱਲਦਾ ਹੈ, ਸਾਡੇ ਬੱਚਿਆਂ ਨੇ ਵੀ ਪੁੱਠੀਆਂ ਖੱਲਾਂ ਲੁਹਾਈਆਂ ਹਨ। ਇਹ ਅਫਸੋਸ ਦੇ ਦਿਹਾੜੇ ਨਹੀਂ ਹਨ, ਅਸੀਂ ਤੇ ਉਹ ਹਾਂ ਜਿਹੜੇ ਇਹ ਸੋਹਲੇ ਗਾਉਂਦੇ ਰਹੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਸ ਕਰਕੇ ਅਫਸੋਸ ਕਿਸ ਗੱਲ ਦਾ ਭਲਾ ਕਰਨਾ ਹੋਇਆ? ਅਫਸੋਸ ਨਹੀਂ, ਚੜ੍ਹਦੀ ਕਲਾ ਦੇ ਦਿਹਾੜੇ ਹਨ। ਇਨ੍ਹਾਂ ਦਿਨਾਂ ਵਿੱਚ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਸਹਿਤ ਵਿਚਰੇ। ਜੇ ਤੁਸੀਂ ਤਵਾਰੀਖ ਇਤਿਹਾਸ ਨੂੰ ਪੜ੍ਹੋ, ਜਿਸ ਦਿਨ ਖਾਲਸਾ ਜੀ ਉਹ ਚਮਕੌਰ ਦੀ ਜੰਗ ਦਾ ਦਿਹਾੜਾ, ਜਿਸ ਦਿਨ ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ ਜਿਸ ਦਿਨ ਸ਼ਹਾਦਤ ਦਾ ਜਾਮ ਪੀਤਾ ਹੈ, ਉਸ ਦਿਨ ਖਾਲਸਾ ਜੀ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸੀ। ਇਸ ਕਰਕੇ ਗੁਰੂ ਕੇ ਖਾਲਸੇ ਨੇ ਢਹਿੰਦੀ ਕਲਾ ਚ ਨਹੀਂ ਜਾਣਾ ਕਦੀ ਵਾਸਤੇ ਵੀ। ਚੜ੍ਹਦੀ ਕਲਾ ਕੇਵਲ ਸਾਡਾ ਤਕੀਆ ਕਲਾਮ ਨਹੀਂ, ਸਾਡਾ ਜੀਵਨ ਹੈ। ਇਹ ਕੋਈ ਤਕੀਆ ਕਲਾਮ ਲਈ ਕਹਿਣ ਲਈ ਨਹੀਂ ਹੈ ਕਿ ਚੜ੍ਹਦੀ ਕਲਾ ਕਹੀ ਜਾਣੀ, ਨਹੀਂ, ਇਹ ਗੁਰੂ ਕੇ ਖਾਲਸੇ ਦਾ ਜੀਵਨ ਹੈ। ਇਸ ਜੀਵਨ ਵਿੱਚ ਗੁਰੂ ਕੇ ਖਾਲਸੇ ਨੇ ਵਰਤਣਾ ਹੈ। ਇਹ ਜੀਵਨ ਦੇਣ ਵਾਸਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕਦੀ ਟਿੰਡ ਦਾ ਸਰਾਣਾ ਲਾਇਆ, ਕਦੀ ਰੋੜਾਂ ਦੀ ਸੇਜ ਉੱਤੇ ਪਏ, ਫੇਰ ਬਚਨ ਕੀਤੇ ਸਨ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸਸੂਰ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਚੜ੍ਹਦੀ ਕਲਾ ਕੀ ਹੈ? ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਅਸੀਂ ਇਸ ਸੰਕਲਪ ਵਿੱਚੋਂ ਪੈਦਾ ਹੋਏ ਹਾਂ ਖਾਲਸਾ ਜੀਓ। ਇਸ ਕਰਕੇ ਇਨ੍ਹਾਂ ਦਿਹਾੜਿਆਂ ਦੇ ਵਿੱਚ ਚੜ੍ਹਦੀ ਕਲਾ ਸਾਹਿਤ ਵਿਚਰਿਆ ਕਰੀਏ, ਜਿੱਥੇ ਗੁਰੂ ਕਾ ਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼, ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਭਾਈ ਕਿਉਂ ਨੀ ਵਿਚਾਰ, ਕਿਉਂ ਇਹ ਐਵੇਂ ਚਿੱਤ ਟਲਿਆਈ ਲਿਆਉਣੀ? ਸਭ ਨਾਲੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਜਿਸ ਦਿਨ ਸ਼ਹੀਦੀ ਦਿਹਾੜਾ ਹੋਵੇਗਾ, ਕਿਉਂ ਨੀ ਆਪਾਂ ਪ੍ਰਭਾਤ ਫੇਰੀਆਂ ਕੱਢ ਸਕਦੇ? ਕਿਉਂ ਨੀ ਨਗਰ ਕੀਰਤਨ ਆਪਾਂ ਪਿੰਡੋ ਪਿੰਡੀ ਲੈ ਕੇ ਚੱਲ ਸਕਦੇ? ਉਸ ਦਿਹਾੜੇ ਵੀ ਨਗਰ ਕੀਰਤਨ ਗੁਰੂ ਕਾ ਖਾਲਸਾ ਪੰਥ ਕੱਢਦਾ ਹੈ, ਉਸ ਦਿਨ ਵੀ ਸਭਾ ਦੇ ਉੱਤੇ। ਸੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਗੁਰੂ ਕਾ ਖਾਲਸਾ ਪੰਥ ਨਗਰ ਕੀਰਤਨ ਦੇ ਸਰੂਪ ਵਿੱਚ ਉੱਥੇ ਪਹੁੰਚਦਾ ਹੈ। ਖਾਲਸਾ ਪੰਥ ਦੇ ਜਿੰਨੇ ਗਤਕਾ ਅਖਾੜੇ ਨੇ ਉਹ ਉਸ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਆਪਣੇ ਸ਼ਸਤਰ ਵਿਦਿਆ ਦੇ ਜ਼ੋਰ ਵਿਖਾਲ ਕਰਕੇ ਜਾ ਚੁੱਕੀਆਂ ਸਰਕਾਰਾਂ, ਮੌਜੂਦਾ ਸਰਕਾਰਾਂ ਨੂੰ ਵਿਖਾਲਦੇ ਨੇ ਗੁਰੂ ਕਾ ਖਾਲਸਾ ਪੰਥ ਅਜੇ ਜਿਉਂਦਾ ਹੈ। ਇਸ ਸੰਸਾਰ ਤੇ ਖਾਲਸਾ ਵਸ ਰਿਹਾ ਹੈ, ਪਰ ਖਾਲਸੇ ਨੂੰ ਖਤਮ ਕਰਨ ਵਾਲਿਆਂ ਦਾ ਖਾਨਦਾਨ ਦਾ ਨਾਮੋ ਨਿਸ਼ਾਨ ਇਸ ਸੰਸਾਰ ਚੋਂ ਮੁੱਕ ਚੁੱਕਿਆ ਹੈ। ਇਹ ਸਾਡੇ ਜੀਵਨ ਦੇ ਦਿਹਾੜੇ ਹਨ। ਜੀਵਨ ਦੇ ਦਿਹਾੜਿਆਂ ਨੂੰ ਚੜ੍ਹਦੀ ਕਲਾ ਸਹਿਤ ਮਨਾਈਏ। ਸੋ ਭਾਈ ਇਹ ਪਾਵਨ ਦਿਹਾੜਾ ਅੱਜ ਦੇ ਦਿਨ ਸਤਿਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਛੱਡੀ ਸੀ, ਤਾੜੀ ਮਾਰ ਕਰਕੇ ਗਏ ਹਨ। ਐਸੇ ਕਿਰਪਾਲੂ ਸਤਿਗੁਰੂ ਭਾਈ ਸੰਗਤ ਸਿੰਘ ਜੀ ਆਦਿਕ ਗੁਰਮੁਖਾਂ ਨੂੰ ਭਾਈ ਕਲਗੀ ਤੋੜਾ ਬਖਸ਼ ਕਰਕੇ ਨਵਾਜਿਆ, ਪੰਥ ਨੂੰ ਗੁਰਿਆਈ ਦਿੱਤੀ ਹੈ। ਆਪ ਜੀ ਦੀ ਗੁਰਿਆਈ ਦੇ ਦਿਹਾੜੇ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਵੀ ਹੋਵਣ। ਨਾਲ ਪੰਥ ਦਾ ਇਹ ਪਾਵਨ ਦਿਹਾੜਾ ਸ਼ਹੀਦਾਂ ਦਾ ਦਿਹਾੜਾ ਹੈ। ਕਿਰਪਾਲੂ ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਰਹਿਮਤ ਕਰਨ, ਆਪਣੇ ਦਰੋਂ ਘਰੋਂ ਸਮੁੱਚੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰਕੇ, ਜਿਵੇਂ ਪਹਿਲਾਂ ਰਹਿਮਤਾਂ ਕੀਤੀਆਂ ਹਨ, ਖਾਲਸਾ ਪੰਥ ਨੂੰ ਆਪ ਬਖਸ਼ਿਸ਼ ਕਰਕੇ, ਏਕਤਾ ਇਤਫਾਕ ਬਖਸ਼ ਕਰਕੇ, ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠਿਆਂ ਕਰਕੇ ਖਾਲਸੇ ਦੀ ਜਿਹੜੀ ਮੰਜ਼ਿਲ ਹੈ ਉਹਦੇ ਵੱਲ ਨੂੰ ਤੁਰਨ ਦਾ ਸਤਿਗੁਰੂ ਸਾਹਿਬ ਜੀ ਆਪ ਸੰਕਲਪ ਬਖਸ਼ਣ। ਜਿੱਥੇ ਇਹ ਸ਼ਹੀਦਾਂ ਦਾ ਦਿਹਾੜਾ ਹੈ, ਅੱਜ ਦੇ ਦਿਹਾੜੇ ਖਾਲਸਾ ਜੀਓ ਦਮਦਮੀ ਟਕਸਾਲ ਦੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਤਿੰਨਾਂ ਦਾ ਸੱਚਖੰਡ ਕਮਣ ਦਾ ਵੀ ਦਿਹਾੜਾ ਹੈ, ਜਿਨ੍ਹਾਂ ਮਹਾਂਪੁਰਖਾਂ ਨੇ ਵੱਡੀ ਸੇਵਾ ਸੋ ਕੌਮ ਵਿਚ ਰਹਿ ਕਰਕੇ ਕੀਤੀ ਹੈ। ਭਾਵੇਂ ਸਰਕਾਰ ਨੇ ਯਤਨ ਕੀਤਾ ਕਿ ਖਾਲਸੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ, ਪਰ 1984 ਦੇ ਅਟੈਕ ਤੋਂ ਬਾਅਦ 1986 ਤੱਕ ਸਰਬੱਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਚ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀਆਂ ਵੱਡੀਆਂ ਸਭਾਵਾਂ ਕਰਾਉਣੀਆਂ, ਜਿਤਨੇ ਖਾੜਕੂ ਸਿੰਘ ਹਨ ਉਨ੍ਹਾਂ ਨੂੰ ਸਾਂਭਣਾ, ਏਡਾ ਵੱਡਾ ਜਥਾ ਜਿਹਦੇ ਵਿਚੋਂ ਜਿਹੜਾ ਸੰਕਲਪ ਸੀ ਵੱਡੇ ਮਹਾਂਪੁਰਖਾਂ ਦਾ ਕਿ 25 ਰਾਗੀ ਸਿੰਘ ਤੇ 25 ਗਿਆਨੀ ਸਿੰਘ ਹਰ ਰੋਜ਼ ਜਥੇ ਵਿਚੋਂ ਨਿਕਲਿਆ ਕਰਨਗੇ, ਜਾਇਆ ਕਰਨਗੇ, ਉਹ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੇ, ਸੱਚਖੰਡ ਵਾਸੀ ਮਹਾਂਪੁਰਖਾਂ ਨੇ ਪੂਰਾ ਕੀਤਾ। ਨਗਰ ਨਗਰ ਨਹੀਂ, ਕੇਵਲ ਹਿੰਦੁਸਤਾਨ ਵਿਚ ਨਹੀਂ, ਦੁਨੀਆਂ ਦੇ ਹਰ ਕੋਨੇ ਵਿਚ ਹਿੰਦੁਸਤਾਨ ਦੀ ਸਰਕਾਰ ਨੇ ਯਤਨ ਕੀਤਾ ਕਿ ਟਕਸਾਲ ਖਤਮ ਕਰ ਦਿੱਤੀ ਜਾਵੇਗੀ। ਧੰਨ ਗੁਰੂ ਕੇ ਪਿਆਰੇ ਮਹਾਂਪੁਰਖ ਜਿਨ੍ਹਾਂ ਨੇ ਦੁਨੀਆਂ ਦੇ ਹਰ ਕੋਨੇ ਵਿਚ ਦਮਦਮੀ ਟਕਸਾਲ ਦੀ ਸ਼ਾਖਾ ਨਹੀਂ ਬਣਾਈ, ਹਰ ਇਕ ਘਰ ਦੇ ਵਿਚ ਦਮਦਮੀ ਟਕਸਾਲ ਨੂੰ ਪਹੁੰਚਾਉਣਾ ਕੀਤਾ। ਐਸੇ ਮਹਾਂਪੁਰਖ ਤੇ ਭਾਈ ਕਿੱਡੀ ਬਖਸ਼ਿਸ਼ ਵਾਲੇ ਮਹਾਂਪੁਰਖ ਹਨ, ਜਿਸ ਦਿਨ ਸੰਸਾਰ ਤੋਂ ਗਏ ਨੇ ਦਿਹਾੜਾ ਉਹ ਚੁਣਿਆ। ਭਾਵੇਂ ਵੱਡੇ ਮਹਾਂਪੁਰਖਾਂ ਦਾ ਹੁਕਮ ਸੀ ਬਾਬਾ ਗੁਰਬਚਨ ਸਿੰਘ ਜੀ ਦਾ ਕਿ ਭਾਈ ਠਾਕੁਰ ਸਿਆਂ ਤਿਰ ਤੇ ਕਾਲ ਦਾ ਕੁੰਡਾ ਨਹੀਂ, ਜਦੋਂ ਚਿੱਤ ਕਰੇਗਾ ਉਦੋਂ ਆ ਜਾਵੀਂ। ਦਿਹਾੜਾ ਉਹ ਲੱਭਿਆ ਉਹ ਚੁਣਿਆ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਨ, ਕੋਈ ਸਾਡਾ ਜ਼ਿਕਰ ਹੀ ਨਾ ਕਰੇ। ਐਸੇ ਮਹਾਂਪੁਰਖਾਂ ਦਾ ਵੀ ਅੱਜ ਭਾਈ ਪਾਵਨ ਸੱਚਖੰਡ ਗਮਨ ਦਾ ਦਿਹਾੜਾ ਹੈ। ਕੋਟਾਣ ਕੋਟ ਪ੍ਰਣਾਮ ਹੈ ਜਿਨ੍ਹਾਂ ਮਹਾਂਪੁਰਖਾਂ ਦੀ ਇੱਕ ਦ੍ਰਿਸ਼ਟੀ ਦੇ ਵਿਚੋਂ ਮੇਰੇ ਵਰਗੇ ਅਨੇਕਾਂ ਰਾਗੀ ਗਿਆਨੀ ਕਥਾਵਾਚਕ ਤੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛ ਲੋ, ਜਿਸ ਦਿਨ ਦੇ ਮਹਾਂਪੁਰਖ ਸੰਸਾਰ ਤੋਂ ਗਏ ਨੇ। ਸੋ ਭਾਵੇਂ ਭਾਈ ਜਗਰਾਜ ਸਿੰਘ ਤੂਫਾਨ ਦੀ ਬੇਟੀ ਦੀ ਇੰਟਰਵਿਊ ਜਾਂ ਭਾਈ ਅਮਰੀਤ ਸਿੰਘ ਜੀ ਦੀ ਸਪੁੱਤਰੀ ਦੀਆਂ ਇੰਟਰਵਿਊ ਆਪ ਜੀ ਸੁਣੋ, ਸਾਰੇ ਪਰਿਵਾਰ ਤੁਹਾਨੂੰ ਇਹ ਕਹਿਣਗੇ ਮਹਾਂਪੁਰਖਾਂ ਦਾ ਜਾਣਾ ਐਵੇਂ ਸੀ ਜਿਵੇਂ ਸਾਡੇ ਮਾਪੇ ਸਾਡੇ ਸਿਰ ਤੋਂ ਤੁਰ ਗਏ ਹੋਣ। ਜਿਨ੍ਹਾਂ ਨੇ ਏਡੀਆਂ ਵੱਡੀਆਂ ਸਵਾਵਾਂ ਨਿਭਾਈਆਂ ਉਨ੍ਹਾਂ ਮਹਾਂਪੁਰਖਾਂ ਨੂੰ ਵੀ ਕੋਟਾਣ ਕੋਟ ਪ੍ਰਣਾਮ, ਜਿਨ੍ਹਾਂ ਨੇ ਖਾਲਸਾ ਪੰਥ ਦੀਆਂ ਏਡੀਆਂ ਵੱਡੀਆਂ ਸਵਾਵਾਂ ਨਿਸ਼ਕਾਮ ਰਹਿ ਕਰਕੇ ਆਪਣੇ ਨਾਮ ਅੱਗੇ ਕਾਰਜਕਾਰੀ ਮੁਖੀ ਲਵਾਉਣਾ ਕੀਤਾ। ਅਸੀਂ ਦਮਦਮੀ ਟਕਸਾਲ ਦੇ ਕੇਵਲ ਕਾਰਜਕਾਰੀ ਮੁਖੀ ਹਾਂ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਹਨ। ਐਸੇ ਮਹਾਂਪੁਰਖਾਂ ਨੂੰ ਨਮਸਕਾਰ ਹੈ ਉਨ੍ਹਾਂ ਦੇ ਚਰਨਾਂ ਤੇ। ਆਓ ਹੁਣ ਜੋ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਪਾਵਨ ਸ਼ਬਦ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਜੋ ਸਾਨੂੰ ਹੁਕਮ ਹੋਇਆ ਹੈ, ਆਓ ਉਸ ਦੀ ਅਖਰੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ ਇੱਕ ਓਅੰਕਾਰ ਸਤਗੁਰ ਪ੍ਰਸਾਦ।
ਸੋਹੀ ਰਾਗ ਦੇ ਅੰਦਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਜਿਸ ਸਮੇਂ ਭਾਈ ਸੱਜਣ ਨੇ ਸਹਿਜਾਦਾ ਜੋ ਸਾਹਿਬ ਬਾਬਾ ਮਰਦਾਨਾ ਜੀ ਦਾ ਪੁੱਤਰ ਹੈ, ਜਿਸ ਸਮੇਂ ਉਸ ਨੂੰ ਪਕੜ ਲੈਣਾ ਕੀਤਾ, ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਹਿਜਾਦੇ ਨੂੰ ਬਚਾਉਣ ਵਾਸਤੇ ਇਹਦੀ ਸਰਾਮ ਵਿਚ ਪਹੁੰਚੇ ਹਨ ਸੱਜਣ ਦੇ। ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਇਹਨੇ ਸਰਾਂ ਬਣਾਈ ਹੋਈ ਸੀ, ਜਿੱਥੇ ਬਾਹਰੋਂ ਤੇ ਭੇਸ ਬਣਾਇਆ ਹੋਇਆ ਸੀ ਸੱਜਣਾ ਦਾ ਕਿ ਮੈਂ ਲੋਕਾਂ ਨੂੰ ਬੜਾ ਜਿਹੜਾ ਹੈ ਜੀ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਕਰਾਉਣਾ ਹੈ, ਮੈਂ ਬੜਾ ਸੇਵਾਦਾਰ ਹਾਂ, ਇੱਥੇ ਵੇਖੋ ਮੈਂ ਦੁਨੀਆਂ ਦੇ ਠਹਿਰਨ ਵਾਸਤੇ ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਠਹਿਰਨ ਵਾਸਤੇ ਸਰਾਂ ਬਣਾਈ ਹੋਈ ਹੈ, ਪਰ ਮਾਲਦਾਰ ਵੇਖ ਕਰਕੇ ਉਨ੍ਹਾਂ ਦਾ ਕਤਲ ਕਰ ਦਿੰਦਾ ਤੇ ਲੁੱਟ ਲਿਆ ਕਰਦਾ ਉਨ੍ਹਾਂ ਨੂੰ। ਨਾਮ ਸੱਜਣ ਸੀ ਪਰ ਕੰਮ ਠੱਗਾਂ ਵਾਲੇ ਸਨ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹਦੇ ਭੋਰੇ ਚੋਂ 100 ਖੋਪੜੀਆਂ ਸੋ ਇਨਸਾਨਾਂ ਦੀਆਂ ਕਢਵਾਈਆਂ ਸਨ, ਜਾ ਕਰਕੇ ਜਿਹੜੇ ਮਾਰ ਮਾਰ ਕੇ ਆਪਣੇ ਭੋਰੇ ਚ ਹੀ ਸੁੱਟੀ ਜਾਂਦਾ। ਐਸੇ ਸੱਜਣ ਦੇ ਘਰ ਜੇ ਸਮੇਂ ਗਏ ਹਨ, ਉਹਨੂੰ ਇਹ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਜਿਹੜਾ ਪਾਵਨ ਹੁਕਮਨਾਮਾ ਸਾਹਿਬ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਰਵਣ ਕਰਵਾਇਆ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ 6ਵੇਂ ਘਰ ਸੁਰਤਾਲ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਮੰਗਲ ਕਰਦੇ ਨੇ ਏਕੋ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ।
ਉਜਲ ਕਹਿਹਾ ਚਿਲਕਣਾ ਘੋਟ,
ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਉਜਲ ਕਿਹਾ ਚਿਲਕਣਾ, ਜਿਹੜਾ ਕਿਹਾ ਕਾਂਸੀ ਦੇ ਭਾਂਡੇ ਨੇ ਨਾ, ਆਪਣੇ ਮਾਝੇ ਚ ਕਾਂਸੀ ਕਹਿੰਦੇ ਨੇ ਕਿਹੇ ਨੂੰ, ਕਾਂਸੀ ਦੇ ਜਿਹੜੇ ਭਾਂਡੇ ਹਨ ਉਹ ਕਹਿੰਦੇ ਭਾਈ ਚਿਲਕਣੇ ਤੇ ਬੜੇ ਨੇ, ਬਾਹਰੋਂ ਸੋਭਾ ਤੇ ਉਹਨਾਂ ਦੀ ਬਹੁਤ ਜ਼ਿਆਦੀ ਹੈ, ਬਾਹਰੋਂ ਚਮਕ ਦਮਕ ਤੇ ਬਹੁਤ ਹੈ ਉਹਨਾਂ ਦੇ,
ਘੋਟ ਮਕਾਲੜੀ ਮਾਸ,
ਪਰ ਜਿਵੇਂ ਜਿਵੇਂ ਧੋਈ ਜਾਈਏ ਜਿਵੇਂ ਜਿਵੇਂ ਮਾਂਜੀ ਜਾਈਏ ਵਿੱਚੋਂ ਸਵਾਹ ਨਿਕਲਣੀ ਨੀ ਬੰਦ ਹੁੰਦੀ, ਉਹਨਾਂ ਜਿੰਨਾ ਮਰਜ਼ੀ ਧੋਈ ਜਾਈਏ ਜਿੰਨੀ ਮਰਜ਼ੀ ਵਾਰ ਪਾਣੀ ਪਾ ਕੇ ਹੱਥ ਮਾਰੋ ਵਿੱਚੋਂ ਫੇਰ ਪਾਣੀ ਜਿਹੜਾ ਕਾਲਾ ਹੋ ਜਾਂਦਾ। ਇਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਉਜਲ ਬਾਹਰੋਂ ਸਰੂਪ ਇਹੋ ਜਿਹਾ ਬਣਾਇਆ ਹੀ ਹੋਇਆ ਹੈ ਕਿ ਮੈਂ ਬੜਾ ਉਜਲਾ ਹਾਂ, ਪਰ ਜੇ ਅੰਦਰੋਂ ਵਿਕਾਰਾਂ ਦੀ ਮੈਲ ਨਾਸ ਨਹੀਂ ਹੋਈ ਤੇ ਤੇਰਾ ਜੀਵਨ ਉਸ ਕਹੇ ਵਰਗਾ ਹੈ। ਜਦੋਂ ਵੀ ਭਾਈ ਸੋ ਨਾਮ ਰੂਪੀ ਜਲ ਦਾ ਵਰਤਾ ਅੰਦਰ ਹੋਣ ਲੱਗੇਗਾ, ਅੰਦਰੋਂ ਮੈਲ ਹੀ ਲੱਥੇਗੀ, ਹੋਰ ਕੱਖ ਨਹੀਂ ਹੋਣਾ। ਇਸ ਤਰੀਕੇ ਦੇ ਨਾਲ ਭਾਵੇਂ ਬਾਹਰੋਂ ਉਜਲਾ ਬਣਿਆ ਵੀ ਫਿਰੇ, ਪਰ ਗੁਰਦੇਵ ਕਹਿੰਦੇ ਜਦੋਂ ਤੇਰੇ ਪੜਦੇ ਫਾਸ ਹੋਏ, ਜਦੋਂ ਤੈਨੂੰ ਕਸਵੱਟੀ ਤੇ ਲਾ ਕੇ ਪਰਖਿਆ ਗਿਆ, ਆਪਾਂ ਵੇਖਦੇ ਹਾਂ ਕਈ ਮੇਰੇ ਵਰਗਿਆਂ ਦੀ ਬੜੀ ਸੋਭਾ ਬੜੀ ਸੋਭਾ, ਲੋਕ ਕਹਿੰਦੇ ਬੜਾ ਚੰਗਾ ਜੀ, ਬੜਾ ਵੱਡਾ ਗਿਆਨੀ ਹੈ ਜੀ ਫਲਾਣਾ, ਦਰਬਾਰ ਸਾਹਿਬ ਉਹ ਕਥਾ ਕਰਦਾ ਹੈ, ਜਦੋਂ ਪਤਾ ਲੱਗਾ ਪੜਦੇ ਖੁੱਲੇ, ਪਤਾ ਲੱਗਾ ਵਿੱਚ ਕੱਖ ਵੀ ਨਹੀਂ ਸੀ, ਸੋ ਸਾਰੀ ਮੈਲ ਦਾ ਹੀ ਭਰਿਆ ਹੋਇਆ ਸੀ, ਪਾਪਾਂ ਦਾ ਹੀ ਭਰਿਆ ਹੋਇਆ ਸੀ। ਕਿਰਪਾਲੂ ਸਤਿਗੁਰੂ ਸਾਹਿਬ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਬਾਹਰੋਂ ਤੇ ਭੇਸ ਕਈ ਵਰਗਾ ਬੜਾ ਚਿਲਕਣਾ ਬਣਾਇਆ ਹੋਇਆ, ਬਾਹਰੋਂ ਤੇ ਬੜੇ ਸੁੰਦਰ ਦਿਖਦੇ ਨੇ ਪਰ ਅੰਦਰੋਂ ਵਿਕਾਰਾਂ ਦੀ ਮੈਲ ਅਜੇ ਨਹੀਂ ਲੱਥੀ, ਕਹਿੰਦੇ ਤੇਰਾ ਕਹੇ ਵਾਲਾ ਹਾਲ ਹੈ। ਸੱਜਣ ਨੂੰ ਉਪਦੇਸ਼ ਦੇ ਰਹੇ ਨੇ, ਉਹ ਸੱਜਣਾ ਬਾਹਰੋਂ ਤੇ ਬੜਾ ਸੁੰਦਰ ਬਣ ਕੇ ਵਿਖਾਲਦਾ ਹੈ ਪਰ ਅੰਦਰ ਵਾੜ ਕਰਕੇ ਜੀਆਂ ਦਾ ਕਤਲ ਕਰੀ ਜਾਣਾ, ਇਹ ਕੋਈ ਬੰਦਿਆਂ ਵਾਲੇ ਕੰਮ ਨਹੀਂ ਹਨ।
ਧੋਤਿਆ ਝੂਠ ਨਾ ਉਤਰੈ,
ਸੋ ਮਹਾਰਾਜ ਇਹੋ ਜਿਹਾ ਮਨੁੱਖ ਤੀਰਥਾਂ ਤੇ ਚਲੇ ਜਾਵੇ, ਕਹਿੰਦੇ ਜੇ ਚਲਿਆ ਵੀ ਜਾਵੇ ਤੇ ਧੋਤਿਆਂ ਕਿਹੜੀ ਝੂਠ ਲੱਥ ਚੱਲੀ ਹੈ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀ ਅਸ ਹੋਰ, ਬਾਹਰੋਂ ਧੋਤੀ ਤੂੰਮੜੀ ਅੰਦਰ ਵੇਸਨ ਕੋਰ, ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ। ਕਹਿੰਦੇ ਸਾਧੂ ਤੇ ਤੀਰਥ ਤੇ ਨਾਮ ਹੀ ਜਾਵੇ ਤਾਂ ਵੀ ਸਾਧੂ ਹੈ ਨਾ, ਚੋਰ ਤੀਰਥ ਤੇ ਵੀ ਚਲਾ ਜਾਵੇ ਉੱਥੇ ਵੀ ਉਹਨੇ ਇਹੋ ਹੀ ਵੇਖਣਾ ਕਿ ਕਿਹੜੀ ਜੇਬ ਕੱਟ ਕੇ ਘਰ ਨੂੰ ਲੈ ਕੇ ਜਾਵਾਂ, ਚੋਰ ਤੀਰਥ ਤੇ ਜਾ ਕੇ ਵੀ ਚੋਰ ਹੈ। ਇਸ ਕਰਕੇ ਕਹਿੰਦੇ ਧੋਤਿਆਂ ਤੀਰਥਾਂ ਤੇ ਨਹਾਉਣ ਨਾਲ ਝੂਠ ਨਹੀਂ ਉਤਰ ਸਕਦੇ ਜੀ,
ਜੇ ਸੌ ਧੋਵਾ ਤੇ
ਸਵੇਂ ਕਹੇ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋਈ ਜਾਈਏ ਉਹਦੀ ਝੂਠ ਨਹੀਂ ਲੱਥਦੀ, ਐਵੇਂ ਵਿਕਾਰੀ ਪੁਰਸ਼ ਜਿੱਥੇ ਮਰਜ਼ੀ ਤੁਰਿਆ ਫਿਰੇ, ਜੇ ਗੁਰੂ ਕੀ ਸੰਗਤ ਸਾਧ ਸੰਗਤ ਨਹੀਂ ਕਰਦਾ ਤੇ ਝੂਠ ਲੱਥ ਨਹੀਂ ਸਕਦੇ ਜੀ।
ਸੱਜਣ ਸੇਈ ਨਾਲ ਮੈਂ,
ਸੋ ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਸੱਜਣਾ ਸੱਜਣ ਤੇ ਉਹ ਅਣਾ ਸਾਡੇ, ਸੱਜਣ ਤੇ ਉਹਨਾਂ ਨੂੰ ਕਿਹਾ ਜਾ ਸਕਦਾ ਹੈ,
ਚੱਲਦਿਆਂ ਨਾਲ ਚਲਾਨ,
ਜਿਹੜੇ ਭਾਈ ਨਾਲ ਚੱਲਦਿਆਂ ਹੋਇਆਂ ਵੀ ਚੱਲਣ, ਜਦੋਂ ਇਹ ਸੰਸਾਰ ਤੋਂ ਚੱਲਣਾ ਹੋਵੇ ਉਦੋਂ ਵੀ ਨਾਲ ਹੋਣ, ਜਿੱਥੇ ਕੋਈ ਨਾ ਖੜਦਾ ਹੋਵੇ ਜਿਹੜੇ ਉੱਥੇ ਖਲੋਤੇ ਹੋਣ, ਸੱਜਣ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਜਿਹੜੇ ਚੱਲਦਿਆਂ ਦੇ ਨਾਲ ਚੱਲਣ ਵਾਲੇ ਹੋਣ। ਸੱਜਣ ਉਹ ਮਹਾਤਮਾ ਪਿਆਰੇ ਗੁਰੂ ਕੀ ਪਿਆਰੀ ਸਾਧ ਸੰਗਤ, ਜਿਹੜੀ ਕਿਰਪਾ ਕਰੇ ਰਹਿਮਤ ਕਰੇ ਉਹ ਸਾਧੂ ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਵਰਗੇ, ਜਿਹੜੇ ਭਾਈ ਇੱਥੇ ਵੀ ਲੋਕ ਸਵਾਰਨ ਵਾਲੇ ਹਨ ਪਰ ਲੋਕ ਵਿੱਚ ਜਾ ਕਰਕੇ ਵੀ ਮਹਾਰਾਜ ਬਖਸ਼ਿਸ਼ ਕਰਦੇ ਹਨ।
ਜਿੱਥੇ ਲੇਖਾ ਮੰਗਿਆ,
ਜਿੱਥੇ ਲੇਖਾ ਮੰਗਿਆ ਜਾਣਾ ਹੈ ਜੀ,
ਜਿੱਥੇ ਖੜੇ ਦਸਨ,
ਉੱਥੇ ਵੀ ਖਲੋਤੇ ਹੋਏ ਦਿਸਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉੱਥੇ ਵੀ ਲੇਖੇ ਤੋਂ ਬਚਾ ਲੈਂਦੇ ਨੇ, ਅਥਵਾ ਜਿਹੜੇ ਸ਼ੁਭ ਗੁਣ ਨੇ ਉਹੋ ਹੀ ਚੰਗੇ ਸੱਜਣ ਹਨ, ਜਿਹੜੇ ਸ਼ੁਭ ਗੁਣ ਧਾਰਨ ਕਰਨੇ ਹਨ, ਜਿਹੜਾ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਭਾਈ ਨਾਮ ਸਿਮਰਨ ਅਭਿਆਸ ਕਰਨਾ, ਪੰਜਾਂ ਪ੍ਰਕਾਰਾਂ ਦੀ ਰਹਿਤ ਰੱਖਣੀ, ਇਹੋ ਹੀ ਸ਼ੁਭ ਗੁਣ ਹਨ। ਜਿੱਥੇ ਜਾ ਕੇ ਲੇਖਾ ਮੰਗਿਆ ਜਾਣਾ ਇਹ ਸ਼ੁਭ ਗੁਣਾਂ ਨੇ ਉੱਥੇ ਖਲੋ ਕੇ ਤੇਰਾ ਭਾਈ ਤੇਰੀ ਬੌੜੀ ਕਰਾ ਦੇਣੀ, ਤੈਨੂੰ ਬਚਾ ਦੇਣਾ ਜਮਾਂ ਦੀ ਮਾਰ ਤੋਂ, ਉਹਨਾਂ ਨੂੰ ਸੱਜਣ ਮੰਨਿਆ ਜਾ ਸਕਦਾ ਹੈ ਜੀ। ਸਲਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਕੋਠੇ ਮੰਡਪ ਮਾੜੀਆਂ
ਕਹਿੰਦੇ ਭਾਈ, ਕੋਠੇ ਕੱਚਿਆਂ ਨੂੰ ਕਹਿੰਦੇ ਨੇ, ਮੰਡਪ ਇਸ ਤਰੀਕੇ ਦੇ ਨਾਲ ਜਿਹੜੇ ਪੱਕੇ ਬਣੇ ਹੋਏ ਨੇ, ਮਾੜੀਆਂ ਜਿਹੜੇ ਚਬਾਰੇ ਛੱਤੇ ਹੋਏ ਹਨ ਉੱਚੇ।
ਪਾਸੋ ਚਿੱਤ ਵੀ ਆ,
ਮਹਾਰਾਜ ਕਹਿੰਦੇ ਜੇ ਭਾਈ ਉਹਨਾਂ ਤੇ ਚਿੱਤਰਕਾਰੀ ਵੀ ਕਿਉਂ ਨਾ ਕੀਤੀ ਹੋਵੇ।
ਢੱਠੀਆਂ ਕੰਮ ਨਾ ਆਵਨੀ,
ਪਰ ਜੇ ਉਹ ਢੱਠ ਜਾਣ ਤੇ ਭਲਾ ਕਿਹੜੇ ਕੰਮ ਦੇ ਰਹਿ ਜਾਣਗੇ, ਜੇ ਢੱਠੀ ਗਏ ਤੇ ਫਿਰ ਉਹਨਾਂ ਦਾ ਕੀ ਹਾਲ ਹੋਵੇਗਾ।
ਵਿੱਚੋਂ ਸੱਖਣੀਆਂ,
ਵਿੱਚੋਂ ਸੱਖਣੇ ਹੋਏ ਖੋਲੇ ਤੁਰੇ ਫਿਰਦੇ ਨੇ, ਖੋਲੇ ਭਾਵੇਂ ਬੜੇ ਸੁੰਦਰ ਕੋਠੇ ਮੰਡਪ ਮਾੜੀਆਂ ਬਣੀਆਂ ਸਨ, ਪਰ ਜਦੋਂ ਢੱਠ ਗਏ ਢੱਠੇ ਕੰਮ ਨਹੀਂ ਆਉਂਦੇ। ਇਸ ਤਰੀਕੇ ਦੇ ਨਾਲ ਇਹ ਦੇਹ ਰੂਪੀ ਕੋਠਾ ਐਵੇਂ ਮੰਨ ਲਈਏ ਜਿਹੜੇ ਮਧਰੇ ਹਨ, ਮੰਡਪ ਜਿਹੜੇ ਚੌੜੇ ਮੋਟੇ ਹਨ, ਮਾੜੀਆਂ ਜਿਹੜੇ ਲੰਮੇ ਤੇ ਉੱਚੇ ਹਨ। ਗੁਰਦੇਵ ਕਹਿੰਦੇ ਵਿਚਾਰ ਕਰਕੇ ਵੇਖ, ਜਿੱਦਣ ਇਹ ਕੋਠਾ ਢੱਠ ਗਿਆ, ਜਿੱਦਣ ਭਾਈ ਇਹ ਚੋਂ ਪਵਨ ਰੂਪੀ ਥੰਬਾ ਬਾਹਰ ਨਿਕਲ ਗਿਆ, ਸਾਹਾਂ ਰੂਪੀ ਥੰਬਾ ਪਾਸੇ ਹੋ ਗਿਆ, ਜੇ ਨਾਮ ਸਿਮਰਨ ਅਭਿਆਸ ਨਾ ਕੀਤਾ, ਇਹ ਖਾਲੀ ਪਏ ਕੋਠੇ ਕਿਸੇ ਕੰਮ ਨਹੀਂ ਆਉਣੇ। ਇਹ ਟੈਕ ਕਰਕੇ ਭਾਵੇਂ ਬਾਹਰੋਂ ਚਿੱਤਰਕਾਰੀਆਂ ਕਰਕੇ ਤੁਰਿਆ ਵੀ ਫਿਰੇ ਬੜੇ, ਸੋ ਭਾਈ ਤਿਲਕਲਾ ਕਰਕੇ ਤੁਰਿਆ ਫਿਰੇ, ਭਾਵੇਂ ਮੱਥੇ ਤੇ ਚੰਦਨ ਲਾ ਕੇ ਤੁਰਿਆ ਫਿਰਦਾ ਹੋਵੇ, ਭਾਵੇਂ ਚੋਲੇ ਜਿੰਨੇ ਮਰਜ਼ੀ ਵੰਨ ਸਵੰਨੇ ਪਾ ਲਵੇ, ਪਰ ਚੇਤੇ ਰੱਖੀ ਜੇ ਨਾਮ ਅਭਿਆਸ ਨਾ ਕੀਤਾ ਤੇ ਇਹ ਢੱਠੀਆਂ ਕੰਮ ਨਾ ਆਵਣੀ। ਇਹ ਦੇਹਾਂ ਢੱਠੀਆਂ ਕਿਸੇ ਕੰਮ ਨਹੀਂ ਆਉਣੀਆਂ। ਜਿੱਦਣ ਸਾਹਾਂ ਰੂਪੀ ਥੰਮਾ ਲੱਥ ਗਿਆ, ਉਦਣ ਇਹ ਵਿਅਰਥ ਹਨ ਸੱਖਣੀਆਂ ਨੇ ਵਿੱਚੋਂ ਜੇ
ਬੱਗਾ ਬੱਗੇ ਕੱਪੜੇ,
ਹੁਣ ਹੋਰ ਬਖਸ਼ਿਸ਼ ਕਰਦੇ ਨੇ ਜਿਹੜੇ ਚਿੱਟ ਕੱਪੜੀਏ ਮੇਰੇ ਵਰਗੇ ਤੁਰੇ ਫਿਰਦੇ ਨੇ। ਕਹਿੰਦੇ ਭਾਈ ਭਾਵੇਂ ਚਿੱਟੇ ਕੱਪੜੇ ਪਾਈ ਫਿਰੇ, ਬਗਲੇ ਦੀ ਨੀ ਆਏ। ਕਹਿੰਦੇ ਬਗਲਾ ਵੀ ਚਿੱਟਾ ਹੀ ਹੈ ਨਾ ਭਾਈ। ਕਹਿੰਦੇ ਭਾਵੇਂ ਵੇਖ ਲਵੋ ਬਗਲਾ ਬਾਹਰੋਂ ਬੜਾ ਚਿੱਟੇ ਰੰਗ ਦਾ ਹੈ ਜੀ।
ਤੀਰਥ ਮੰਜ ਵਸਾਨਾ,
ਵਸਦਾ ਵੀ ਤੀਰਥਾਂ ਦੇ ਉੱਤੇ ਆ ਭਾਈ, ਰਹਿੰਦਾ ਵੀ ਗੰਗਾ ਤੇ ਹੈ, ਰਹਿੰਦਾ ਵੀ ਹੋਵੇ ਬਗਲਾ ਤੇ ਰਵੇ ਗੰਗਾ ਦੇ ਉੱਤੇ ਜੀ।
ਘੁੱਟ ਘੁੱਟ ਜੀਆ ਖਾਵਣੇ,
ਕਹਿੰਦੇ ਜਿੱਥੇ ਮੱਛੀ ਲੱਭ ਗਈ ਘੁੱਟ ਘੁੱਟ ਕੇ ਗੱਲ ਨਾਲ ਖਾ ਕੇ ਤੇ ਅੰਦਰ ਲੰਘਾ ਗਿਆ, ਸਾਬਤ ਦੀ ਸਾਬਤ।
ਬੱਗੇ ਨਾ ਕਹੀਆਂ,
ਕਹਿੰਦੇ ਉਹਨਾਂ ਨੂੰ ਬੱਗੇ ਹੰਸ ਨਹੀਂ ਕਿਹਾ ਜਾ ਸਕਦਾ। ਇਵੇਂ ਹੀ ਰਹਿੰਦਾ ਤੀਰਥਾਂ ਤੇ ਹੋਵੇ, ਹੋਵੇ ਵੀ ਚਿੱਟ ਕੱਪੜੀਆਂ ਮੇਰੇ ਵਰਗਾ, ਪਰ ਜੇ ਵਕਾਰਾਂ ਰੂਪੀ ਮੈਲ ਹੀ ਖਾਈ ਗਿਆ, ਜੇ ਜੀਵ ਹੱਤਿਆ ਕਰਕੇ ਜ਼ਬਾਨ ਦੇ ਸਵਾਦ ਲਈ ਖਾਈ ਗਿਆ, ਤੇ ਮਹਾਰਾਜ ਕਹਿੰਦੇ ਹੰਸ ਤੂੰ ਗੁਰੂ ਕਾ ਸਿੱਖ ਪਰਮਹੰਸ ਤੇ ਨਹੀਂ ਨਾ ਖਵਾ ਸਕਦਾ। ਜੇ ਵਕਾਰਾਂ ਰੂਪੀ ਗੰਦਗੀ ਖਾਣੀ ਛੱਡੀ ਹੈ, ਜੇ ਵਕਾਰਾਂ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਡੱਡੀਆਂ ਖਾਣੀਆਂ ਛੱਡ ਦਿੱਤੀਆਂ ਏ, ਤੇ ਫਿਰ ਹੰਸ ਬਣੇਗਾ। ਨਹੀਂ ਤੇ ਭਾਵੇਂ ਜਿੰਨਾ ਮਰਜ਼ੀ ਵੀ ਬਾਹਰੋਂ ਸਰੂਪ ਬਣਾਈ ਫਿਰੇ ਚਿੱਟਾ, ਭਾਵੇਂ ਚਿੱਟ ਕੱਪੜੀਆਂ ਬਣਿਆ ਵੀ ਫਿਰੇ, ਲੋਕਾਂ ਨੂੰ ਪਤਾ ਲੱਗ ਜਾਣਾ ਕਿ ਬਗਲਾ ਹੈ। ਜਦੋਂ ਤੂੰ ਤਾਰ ਲਾਈ, ਜਦੋਂ ਬੈਠੇ ਹੋਏ ਨੇ ਵੇਖੀ ਕੋਈ ਸਾਮੀ ਪਾ ਕੇ ਕੱਪੜੇ ਬੈਠ ਗਿਆ ਚਿੱਟੇ, ਅੱਖਾਂ ਵੀ ਬੜੀਆਂ ਬਟੇਰਦਾ ਏ, ਪਰ ਜੇ ਤੇ ਕੋਈ ਗਰੀਬ ਆਇਆ ਉਹਨੂੰ ਕਹਿੰਦਾ ਕੋਈ ਨੀ ਜਾ ਹੋਜੂ ਭਲਾ, ਤੇ ਅਮੀਰ ਆ ਗਿਆ ਉਹਨੂੰ ਕਹਿੰਦਾ ਅੱਗੇ ਆਓ ਮਹਾਂਪੁਰਖ ਆਪ ਕਿਰਪਾ ਕਰਨਗੇ। ਆਪ ਪਤਾ ਲੱਗ ਗਿਆ ਹੁਣ ਮੋਟੀ ਮੱਛੀ ਆਈ, ਹੁਣ ਰਗੜਨ ਦਾ ਸਮਾਂ ਆ ਗਿਆ ਹੈ। ਇਸ ਤਰੀਕੇ ਦੇ ਨਾਲ ਕਹਿੰਦੇ ਹੰਸ ਸੰਤ ਨਹੀਂ ਖਵਾ ਸਕਦਾ, ਬਗਲਾ ਹੈ ਬਗਲਾ ਹੀ ਰਵੇਗਾ।
ਸਿਮਲ ਰੁੱਖ ਸਰੀਰ ਮੈਂ,
ਹੋਰ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਸਿਮਲ ਰੁੱਖ ਤੇਰੇ ਸਰੀਰ ਦੇ ਅੰਦਰ ਹੀ ਹੈ ਜੀ।
ਮੈਜਨ ਦੇਖ ਭੁਲੰਨ,
ਮੈਜਨ ਕਹਿੰਦੇ ਨੇ ਤੋਤੇ ਨੂੰ, ਕਹਿੰਦੇ ਸਿਮਲ ਰੁੱਖ ਦੇ ਫਲ ਤੇ ਫੁੱਲ ਵੇਖ ਕਰਕੇ ਤੋਤਾ ਭੁੱਲ ਗਿਆ, ਵਿਚਾਰ ਕੀਤੀ ਇਹ ਫਲ ਖਾ ਲਵਾਂ, ਜਾ ਕੇ ਚੁੰਝ ਮਾਰੀ ਅੰਦਰੋਂ ਸਖਤ ਹੋਣ ਕਰਕੇ ਚੁੰਝ ਵਿੱਚ ਹੀ ਫਸ ਗਈ, ਉੱਥੇ ਮਰ ਗਿਆ। ਐਵੇਂ ਹੀ ਵੇਖਿਆ ਬਾਹਰੋਂ ਤੇ ਲੱਗਦਾ ਸੀ ਸੰਤ ਆਣ ਕਰਕੇ ਸੰਗਤ ਤੇ ਬੜਿਆਂ ਨੇ ਕਰ ਲਈ, ਬੜੇ ਤੋਤੇ ਦੁਆਲੇ ਇਕੱਠੇ ਹੋ ਗਏ, ਸ਼ਾਇਦ ਸਾਨੂੰ ਤਾਰ ਦੇਵੇਗਾ, ਬੜੀਆਂ ਵੱਡੀਆਂ ਗੱਡੀਆਂ ਬਾਡੀ ਗਾਰਡ ਨਾਲ ਲੈ ਕੇ ਫਿਰਦਾ ਏ, ਸ਼ਾਇਦ ਭਲਾ ਸਾਨੂੰ ਵੀ ਤਾਰ ਦੇਵੇ, ਪਰ ਅੰਦਰੋਂ ਸੀ ਸਖਤ। ਜਦੋਂ ਆਣ ਕਰਕੇ ਚੁੰਝਾਂ ਫਸਾ ਲਈਆਂ, ਫਿਰ ਵਕਾਰਾਂ ਰੂਪੀ ਗੰਦਗੀ ਅੰਦਰ ਪਈ, ਮਿਲਿਆ ਜਲਿਆ ਕੱਖ ਨਹੀਂ, ਪਹਿਲਾਂ ਵੀ ਗੰਦਾ ਸੀ ਜੀਵਨ ਹੋਰ ਗੰਦਾ ਕਰਾ ਕੇ ਤੁਰ ਗਿਆ ਐਵੇਂ ਹੀ ਜੀਵਨ ਨਾਸ ਹੋ ਗਿਆ ਜੇ
ਫਲ ਕੰਮ ਨਾ ਆਵਨੀ
ਜਿਹੜੇ ਭਾਈ ਵਿਕਾਰਾਂ ਨੂੰ ਜਨਮ ਦੇਣ ਵਾਲੇ ਨੇ ਉਹ ਕਰਮ ਕੰਮ ਨਹੀਂ ਆਉਣ ਲੱਗੇ
ਗੁਣ ਮੈਂ ਤਾਂ ਨਹਾਨ
ਕਹਿੰਦੇ ਭਾਈ ਉਹ ਤਨ ਸਰੀਰ ਦਾ ਨਾਸ ਕਰਨ ਵਾਲੇ ਹਨ
ਅੰਦਲੇ ਭਾਰ ਉਠਾਇਆ
ਐਵੇਂ ਆ ਜਿਵੇਂ ਕਿਸੇ ਅੰਨੇ ਮਨੁੱਖ ਨੇ ਭਾਰ ਚੁੱਕਿਆ ਹੋਵੇ ਤੇ ਪਹਾੜਾਂ ਦੀ ਵਾਟ ਹੋਵੇ ਜੀ
ਡੂਗਰ ਵਾਟ ਬਹੁਤ
ਡੂਗਰ ਉੱਚੇ ਪਹਾੜਾਂ ਦੀ ਵਾਟ ਬਹੁਤੀ ਜ਼ਿਆਦਾ ਹੋਵੇ
ਅੱਖੀ ਲੋੜੀ ਨਾ ਲਹਾ
ਅੱਖਾਂ ਤੋਂ ਦਿਸਦਾ ਨੀ ਕਿਵੇਂ ਚੱਲਾਂਗਾ ਜਦੋਂ ਭਾਈ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਨਾ ਵਿਚਾਰ ਰੂਪੀ ਨਿਗਾਹ ਤੋਂ ਜਿਹੜਾ ਹੀਣਾ ਹੈ ਇਹ ਵਿਕਾਰਾਂ ਰੂਪੀ ਪੰਡੋਕਲੀ ਸਿਰ ਤੇ ਚੱਕ ਕਰਕੇ ਜਾਂ ਐਵੇਂ ਕਹਿ ਲਈਏ ਸ਼ੁਭ ਗੁਣਾ ਰੂਪੀ ਭਾਵੇਂ ਪੰਡ ਵੀ ਸਿਰ ਤੇ ਪਈ ਏ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਵੱਡੇ ਪਹਾੜ ਨੇ ਇਹ ਸਰ ਨਹੀਂ ਕੀਤੇ ਜਾਣੇ ਜੇ ਵਿਚਾਰ ਰੂਪੀ ਨਿਗਾਹ ਨਹੀਂ ਹੈ ਜੀ
ਓ ਚੜ ਲੰਘਾ ਕੇਤ
ਕਿਵੇਂ ਲੰਘਿਆ ਜਾ ਸਕਦਾ ਹੈ
ਚਾਕਰੀਆ ਚੰਗਿਆਈਆ
ਕਹਿੰਦੇ ਭਾਵੇਂ ਜਿੰਨੀਆਂ ਮਰਜ਼ੀ ਚਾਕਰੀਆਂ ਕਰੀ ਜਾਵੇ ਜਿੰਨੀਆਂ ਮਰਜ਼ੀ ਚੰਗਿਆਈਆਂ ਹੋਣ ਜਮਾਨ ਦੀਆਂ
ਅਵਰ ਸਿਆਣਪ ਕੇਤ
ਉਹ ਸਿਆਣਪ ਕਿਸ ਕੰਮ ਦੀ ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਨਾਲੋਂ ਹੀ ਤੇਰਾ ਵਿਛੋੜਾ ਪਾਈ ਰੱਖੇ ਚਾਤਰੀ ਚੰਗਿਆਈ ਉਹ ਚੰਗੀ ਹੈ ਜਿਹੜੀ ਤੈਨੂੰ ਪਰਮੇਸ਼ਰ ਵਾਹਿਗੁਰੂ ਦਾ ਮਲਾਪੀ ਬਣਾ ਦੇਵੇ ਜੇ ਭਾਈ ਮਲਾਪੀ ਨਹੀਂ ਤੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਮਹਾਰਾਜ ਫਿਰ ਕਿਵਸ ਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਬਖਸ਼ਿਸ਼ ਕਰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
ਨਾਨਕ ਨਾਮ ਸੰਭਾਲ ਤੋ
ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰ
ਬੱਧਾ ਛੁੱਟ ਹੈ ਜਿੱਤ
ਇਹਦੇ ਕਰਕੇ ਤੂੰ ਬੱਝਾ ਹੋਇਆ ਹੈ ਜੀਵ ਛੁੱਟ ਜਾਵੇਗਾ ਜੇ ਵਿਕਾਰਾਂ ਤੋਂ ਛੁੱਟ ਜਾਵੇਗਾ ਫਿਰ ਅੱਗੇ ਜਮਾ ਦੀ ਮਾਰ ਤੋਂ ਬਚ ਜਾਵੇਗਾ ਪਰ ਕਰਨਾ ਕੀ ਪਵੇਗਾ ਨਾਮ ਸਿਮਰਨ ਦੇ ਵਿੱਚ ਸੱਜਣ ਨੂੰ ਹੀ ਉਪਦੇਸ਼ ਦਿੱਤਾ ਸੱਜਣ ਤਾਂ ਬਣੇਗਾ ਜੇ ਨਾਮ ਵਿੱਚ ਆਪਣੇ ਮਨ ਨੂੰ ਲਾਵੇਗਾ ਪਰਮੇਸ਼ਰ ਦਾ ਸਿਮਰਨ ਭਗਤੀ ਕਰੇਗਾ ਤਾਂ ਭਾਈ ਛੁੱਟ ਸਕਦਾ ਹੈ ਇਹ ਸਾਰਿਆਂ ਨੂੰ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕੀਤਾ ਹੈ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅਰਥ ਕਰਦੇ ਹਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਸ਼ਹੀਦਾਂ ਦਾ ਇਤਿਹਾਸ ਸੁਣਾਉਂਦੇ ਹਾਂ ਮਹਾਂਪੁਰਖਾਂ ਦੀ ਕਥਾ ਕਹਿੰਦੇ ਹਾਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ ਬਖਸ਼ ਲੈਣੀਆਂ ਆਗਾਹ ਤੋਂ ਸਮਤ ਬਖਸ਼ਣੀ ਜੀ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ
ਚਾਕਰੀਆਂ ਚੰਗਿਆਈਆਂ
ਅਵਰ ਸਿਆਣਪ ਕੇਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।